ਛੇਵੇਂ ਪਾਤਸ਼ਾਹ ਸ਼੍ਰੀ ਗੋਇੰਦਵਾਲ ਸਾਹਿਬ ਪੁੱਜੇ ਹਨ। ਸਤਿਗੁਰਾਂ ਦੇ ਅਸਥਾਨ ਚੁਬਾਰਾ ਸਾਹਿਬ ਦੇ ਦਰਸ਼ਨ ਕੀਤੇ ਹਨ। ਬੌਲੀ ਸਾਹਿਬ ਦੇ ਨਿਰਮਲ ਜਲ 'ਚ ਜਿੱਥੇ ਸਤਿਗੁਰਾਂ ਨੇ ਆਪ ਇਸ਼ਨਾਨ ਕੀਤਾ ਹੈ, ਸਤਿਗੁਰੂ ਜੀ ਦੇ ਸਮੁੱਚੇ ਪਰਿਵਾਰ ਤਿੰਨਾਂ ਮਹਿਲਾਂ ਪੰਜਾਂ ਸਾਹਿਬਜ਼ਾਦਿਆਂ ਨੇ ਗੁਰਦੇਵ ਦਾ ਹੁਕਮ ਪਾਲਣਾ ਕਰਦਿਆਂ ਹੋਇਆਂ ਬੌਲੀ ਸਾਹਿਬ ਦੇ ਨਿਰਮਲ ਜਲ ਦੇ ਵਿੱਚ ਸਭ ਨੇ ਚੁੱਭੇ ਲਾਏ, ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰਿਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਚੋਂ ਬਾਬਾ ਸੁੰਦਰ ਜੀ, ਜੋ ਬਾਬਾ ਆਨੰਦ ਜੀ ਦੇ ਸਪੁੱਤਰ ਸਨ, ਬਾਬਾ ਮੋਹਰੀ ਜੀ ਦੇ ਪੋਤਰੇ ਤੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰੇ ਸਨ, ਪਰਿਵਾਰ ਸਮੇਤ ਆ ਕੇ ਛੇਵੇਂ ਪਾਤਸ਼ਾਹ ਨੂੰ ਮਿਲੇ, ਸੇਵਾ ਟਹਿਲ 'ਚ ਹਾਜ਼ਰ ਹੋਏ ਨੇ। ਸਤਿਗੁਰੂ ਜੀ ਦੇ ਪਰਿਵਾਰ ਦਾ ਉਤਾਰਾ ਬਾਬਾ ਸੁੰਦਰ ਜੀ ਦੇ ਘਰ ਵਿਖੇ ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਕੀਤਾ ਹੈ। ਗੋਇੰਦਵਾਲ ਸਾਹਿਬ ਸਾਰੇ ਅਸਥਾਨਾਂ ਦੇ ਸਤਿਗੁਰੂ ਦਰਸ਼ਨ ਦਿਦਾਰੇ ਕਰ ਰਹੇ ਨੇ, ਗੋਇੰਦਵਾਲ ਸਾਹਿਬ 'ਚ ਵਸਦੇ ਸਿੱਖਾਂ ਨੂੰ ਦਰਸ਼ਨ ਦੇ ਰਹੇ ਨੇ। ਆਓ ਸਤਿਗੁਰੂ ਜੀ ਦਾ ਪਵਿੱਤਰ ਕਲਿਆਣਕਾਰੀ ਇਤਿਹਾਸ ਸਰਵਣ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਅਮਰ ਭਤੀਜ ਕੋ ਸਾਵਣ ਮਲ ਜਿਸ ਨਾਮ।
ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਸਨ ਬਾਬਾ ਸਾਵਣ ਮਲ ਜੀ। ਜਦੋਂ ਸਤਿਗੁਰੂ ਤੀਸਰੇ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ ਸੀ ਪ੍ਰਚਾਰਕਾਂ ਦੀਆਂ, ਤਾਂ ਹਰੀਪੁਰ ਦੇ ਇਲਾਕੇ ਵਿੱਚ ਬਾਬਾ ਸਾਵਣ ਮਲ ਜੀ ਨੂੰ ਭੇਜਿਆ ਸੀ ਮਹਾਰਾਜ ਜੀ ਨੇ ਇੱਕ ਮੰਜੀ ਦੇ ਕੇ। ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਸਨ ਬਾਬਾ ਸਾਵਣ ਮੱਲ ਜੀ, ਬੜੇ ਸਾਧੂ ਮਹਾਂਪੁਰਖ ਹੋਏ। ਉਹਨਾਂ ਦੇ ਅੱਗੋਂ ਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਜਦੋਂ ਸੁਣੀ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਗੋਇੰਦਵਾਲ ਸਾਹਿਬ ਪੁੱਜੇ ਹਨ।
ਨੰਦ ਚੰਦ ਮਲ ਤਾਈ ਕੋ ਸੁਨ ਕੈ ਗੁਰ ਸੁਧ ਤਾਮ।
ਬਾਬਾ ਸਾਵਣ ਮੱਲ ਜੀ ਦੇ ਪੁੱਤਰ ਜਿਨ੍ਹਾਂ ਦਾ ਨਾਮ ਸੀ ਬਾਬਾ ਚੰਦ ਮੱਲ ਜੀ, ਬਾਬਾ ਚੰਦ ਮੱਲ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹਨ। ਇਹ ਖਬਰ ਸੁਣ ਕੇ ਕਿ ਛੇਵੇਂ ਪਾਤਸ਼ਾਹ ਆਏ ਹਨ।
ਚੌਪਈ ਤਤ ਛਿਨ ਸਤ ਗੁਰ ਕੀ ਟਿਗ ਆਇਓ।
ਤਤ ਛਿਨ ਉਸੇ ਵੇਲੇ ਭਾਈ ਚੰਦ ਮੱਲ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ।
ਧਰ ਪ੍ਰਸਾਦ ਕੋ ਸੀਸ ਨਿਵਾਇਓ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਜਥਾ ਸ਼ਕਤ ਪ੍ਰਸ਼ਾਦ ਲਿਆ ਕੇ ਹਾਜ਼ਰ ਕੀਤਾ, ਬੜੇ ਅਦਬ ਨਾਲ ਗੁਰੂ ਚਰਨਾਂ ਤੇ ਸੀਸ ਝੁਕਾ ਕੇ ਵੰਦਨਾ ਕੀਤੀ ਹੈ।
ਸਾਦਰ ਨਿਕਟ ਬਿਠਾਵਨ ਕੀਨ।
ਮਹਾਰਾਜ ਜੀ ਨੇ ਬੜਾ ਸਨਮਾਨ ਕਰਦਿਆਂ ਸਤਕਾਰ ਕਰਦਿਆਂ ਭਾਈ ਚੰਦ ਮੱਲ ਜੀ ਨੂੰ ਆਪਣੇ ਨੇੜੇ ਬਿਠਾਇਆ।
ਕੁਸ਼ਲ ਪ੍ਰਸ਼ਨ ਕੈ ਸੁਨ ਸੁਖ ਲੀਨ।
ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ, ਭਾਈ ਚੰਦ ਮੱਲ ਜੀ ਬਹੁਤ ਪ੍ਰਸੰਨ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਸੂਪਕਾਰ ਤਿਸ ਛਿਨ ਮੈਂ ਆਵਾ।
ਇਹਨੇ ਨੂੰ ਲਾਂਗਰੀ ਆ ਗਿਆ, ਮਹਾਰਾਜ ਜੀ ਦੇ ਲਈ ਲੰਗਰ ਤਿਆਰ ਹੋ ਗਿਆ, ਕਿਉਂਕਿ ਸ਼ਾਮ ਦਾ ਵੇਲਾ ਸੀ ਰਾਤ ਦਾ। ਤੋ ਇੱਕ ਲਾਂਗਰੀ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ।
ਅਸਨ ਤਿਆਰ ਸਭ ਬਾਕ ਸੁਣਾਵਾ।
ਲਾਂਗਰੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਦੇ ਲੰਗਰ ਤਿਆਰ ਹਨ, ਕਿਰਪਾ ਕਰਕੇ ਆਪ ਜੀ ਲੰਗਰ ਗ੍ਰਹਿਣ ਕਰੋ।
ਲੈ ਆਵੋ ਤਬ ਗੁਰੂ ਬਖਾਨਾ।
ਸਤਿਗੁਰੂ ਜੀ ਨੇ ਆਗਿਆ ਕੀਤੀ, ਲਾਂਗਰੀ ਸਿੱਖ ਨੂੰ ਲਿਆਓ ਭਾਈ, ਲੰਗਰ ਵਰਤਾਓ, ਸਾਰੀਆਂ ਫੌਜਾਂ ਜਿੰਨੇ ਸਿੱਖ ਬੈਠੇ ਨੇ ਸਾਰਿਆਂ ਨੂੰ ਭੋਜਨ ਛਕਾਓ।
ਗਏ ਦਾਸ ਲੈ ਥਾਰ ਮਹਾਨਾ।
ਮਹਾਰਾਜ ਜੀ ਦੇ ਸੇਵਾਦਾਰ ਉਸੇ ਵੇਲੇ ਲੱਗ ਗਏ, ਥਾਲ ਲੈ ਲੈ ਵੱਡੇ ਥਾਲ ਲਏ।
ਸਵਾਦਤ ਅਸਨ ਪਰੋਸਨ ਕਰਿਓ।
ਉਹ ਥਾਲ ਸਤਿਗੁਰਾਂ ਅੱਗੇ ਪਰੋਸਿਆ ਸਭ ਤੋਂ ਪਹਿਲਾਂ, ਫਿਰ ਬਾਬਾ ਚੰਦ ਮੱਲ ਜੀ, ਹੋਰ ਜਿੰਨੇ ਸਿੱਖ ਬੈਠੇ ਸਾਰਿਆਂ ਅੱਗੇ ਥਾਲ ਪਰੋਸੇ ਹਨ, ਤੇ ਬੜਾ ਸਵਾਦੀ ਭੋਜਨ ਜਿਹੜਾ ਗੁਰੂ ਲੰਗਰਾਂ ਚ ਤਿਆਰ ਹੋਇਆ ਸੀ ਉਹ ਵਰਤਾਇਆ।
ਚੌਂਕੀ ਉੱਪਰ ਲਿਆਏ ਸੁਤਰਿਓ।
ਸਤਿਗੁਰੂ ਜੀ ਵਾਸਤੇ ਜਿਹੜਾ ਭੋਜਨ ਦਾ ਥਾਲ ਹੈ ਉਹ ਚੌਂਕੀ ਤੇ ਧਰਿਆ ਹੈ। ਮਹਾਰਾਜ ਜੀ ਬੈਠੇ ਸਤਿਗੁਰਾਂ ਦੇ ਸਾਹਮਣੇ ਇੱਕ ਲੱਕੜ ਦੀ ਚੌਂਕੀ ਰੱਖ ਕੇ ਉਹਦੇ ਉੱਤੇ ਪ੍ਰਸ਼ਾਦੇ ਦਾ ਥਾਲ ਧਰਿਆ ਹੈ।
ਦੋਏ ਥਾਰ ਕੈ ਔਰ ਅਨਾਏ,
ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਦੋ ਵੱਡੇ ਥਾਲ ਹੋਰ ਲੈ ਕੇ ਆਓ।
ਸੁੰਦਰ ਸਸਮਲ ਅਗਰ ਤਰਾਏ,
ਵੱਡੇ ਦੋ ਥਾਲ ਸੇਵਾਦਾਰ ਲਿਆਏ। ਇੱਕ ਥਾਲ ਭਾਈ ਚੰਦਮਲ ਜੀ ਦੇ ਸਾਹਮਣੇ ਸਤਿਗੁਰਾਂ ਨੇ ਰਖਾਇਆ ਤੇ ਦੂਜਾ ਥਾਲ ਪ੍ਰਸ਼ਾਦੇ ਵਾਲਾ ਭਾਈ ਸੁੰਦਰ ਜੀ ਦੇ ਬਾਬਾ ਸੁੰਦਰ ਜੀ ਦੇ ਸਨਮੁਖ ਤਰਖਾਇਆ।
ਅਪਰ ਸਬਨ ਕੋ ਤਬ ਵਰਤਾਇਓ,
ਫਿਰ ਬਾਕੀ ਸਾਰੇ ਸਿੱਖਾਂ ਵਿੱਚ ਭੋਜਨ ਵਰਤਾਇਆ ਗਿਆ।
ਲੀਨ ਜਥਾ ਰੁਚ ਤ੍ਰਿਪਤੇ ਖਾਇਓ,
ਜਿੰਨੀ ਜਿੰਨੀ ਕਿਸੇ ਦੀ ਰੁਚੀ ਸੀ ਆਪਣੀ ਰੁਚੀ ਮੁਤਾਬਕ ਸਭ ਨੇ ਭੋਜਨ ਛਕਿਆ ਔਰ ਤ੍ਰਿਪਤ ਹੋ ਗਏ।
ਲੇ ਜਲ ਹੱਥ ਪਖਾਰਨ ਕਰੇ,
ਭੋਜਨ ਛਕਣ ਤੋਂ ਬਾਅਦ ਜਲ ਛਕਿਆ, ਫਿਰ ਜਲ ਵਰਤ ਕੇ ਆਪਣੇ ਹੱਥ ਤਗੜੇ ਕੀਤੇ।
ਅਨਕ ਬਚਨ ਕਰ ਉਰ ਮੁੱਦ ਭਰੇ,
ਬੜੇ ਸੋਹਣੇ ਬਚਨ ਬਿਲਾਸ ਹੋਏ ਬਾਬਾ ਸਾਵਣ ਮੱਲ ਜੀ ਦੇ ਪੁੱਤਰ ਚੰਦਮੱਲ ਜੀ ਦੇ ਨਾਲ, ਬਾਬਾ ਸੁੰਦਰ ਜੀ ਦੇ ਨਾਲ। ਮਹਾਰਾਜ ਛੇਵੇਂ ਪਾਤਸ਼ਾਹ ਲੰਮੇ ਸਮੇਂ ਤੱਕ ਬਚਨ ਬਿਲਾਸ ਕਰਦੇ ਰਹੇ, ਪਰਸਪਰ ਬਹੁਤ ਭਾਰੀ ਆਨੰਦ ਵਰਤਿਆ।
ਚੰਦਮੱਲ ਕੋ ਗੁਰੂ ਸਰਾਇਓ,
ਮਹਾਰਾਜ ਜੀ ਨੇ ਭਾਈ ਚੰਦਮੱਲ ਜੀ ਦੀ ਸ਼ਲਾਘਾ ਕੀਤੀ। ਭਾਈ ਚੰਦਮੱਲ ਜੀ ਜਿਵੇਂ ਉਹਨਾਂ ਦੇ ਪਿਤਾ ਜੀ ਬੜੇ ਗੁਰਮੁਖ ਸਨ ਬਾਬਾ ਸਾਵਣ ਮੱਲ ਜੀ, ਉਸੇ ਤਰ੍ਹਾਂ ਹੀ ਬਾਬਾ ਚੰਦਮੱਲ ਜੀ ਆਪਣੇ ਪਿਤਾ ਜੀ ਵਾਂਗੂ ਹੀ ਗੁਰਮੁਖਤਾਈ ਨੂੰ ਧਾਰਨ ਕਰਨ ਵਾਲੇ ਮਹਾਂਪੁਰਖ ਸਨ। ਤੋ ਛੇਵੇਂ ਪਾਤਸ਼ਾਹ ਜੀ ਨੇ ਬਹੁਤ ਅਦਬ ਕੀਤਾ ਬਾਬਾ ਚੰਦਮੱਲ ਜੀ ਦਾ।
ਸੁੰਦਰ ਸਹਿਤ ਦਰਸ ਬਹੁ ਚਾਇਓ,
ਬਾਬਾ ਸੁੰਦਰ ਜੀ ਵੀ ਬੈਠੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੋ ਬਹੁਤ ਬਚਨ ਬਿਲਾਸ ਹੋਏ, ਬਾਬਾ ਸੁੰਦਰ ਜੀ ਬੜੇ ਪ੍ਰਸੰਨ ਹੋਏ ਸਤਿਗੁਰਾਂ ਦੇ ਬਚਨ ਸੁਣ ਕੇ।
ਬੜੀ ਨਿਸਾ ਬੀਤੀ ਕਰ ਜਾਵੋ,
ਜਦੋਂ ਵਾਹਵਾ ਸਮਾਂ ਬੀਤ ਗਿਆ ਨਾ, ਤਕਰੀਬਨ ਰਾਤ ਦਾ ਪਹਿਲਾ ਪਹਿਰ ਬੀਤ ਗਿਆ ਗੱਲਾਂ ਬਾਤਾਂ ਕਰਦੇ। ਤੋ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਬਾਬਾ ਚੰਦਮੱਲ ਜੀ, ਬਾਬਾ ਸੁੰਦਰ ਜੀ, ਤੁਸੀਂ ਹੁਣ ਜਾਓ ਆਪਣੇ ਘਰ ਆਸਣ ਤੇ ਸੁਖ ਲਵੋ, ਕੱਲ ਸਵੇਰੇ ਫਿਰ ਦਰਸ਼ਨ ਪਰਸਨ ਕਰਾਂਗੇ।
ਕਰ ਬਿਸਰਾਮ ਨੀਂਦ ਸੁਖ ਪਾਵੋ,
ਤੇ ਜਾ ਕੇ ਆਪ ਜੀ ਆਪਣੇ ਘਰ ਆਪਣੇ ਮਹਿਲਾਂ ਚ ਵਿਸ਼ਰਾਮ ਕਰੋ ਤੇ ਸੁਖ ਪ੍ਰਾਪਤ ਕਰੋ।
ਹੱਥ ਜੋੜ ਤਬ ਦੋਨੋ ਕਹੇ,
ਹੱਥ ਜੋੜ ਕੇ ਬਾਬਾ ਸੁੰਦਰ ਜੀ ਨੇ ਔਰ ਬਾਬਾ ਚੰਦਮੱਲ ਜੀ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ। ਕਹਿਣ ਲੱਗੇ,
ਸਕਲ ਜਾਮਨੀ ਤੁਮ ਟਿਗ ਰਹੇ,
ਕਹਿਣ ਲੱਗੇ ਮਹਾਰਾਜ ਸਾਡਾ ਚਿੱਤ ਕਰਦਾ ਇੱਥੇ ਤੁਹਾਡੇ ਕੋਲ ਹੀ ਰਾਤ ਆਸਣ ਰੱਖੀਏ, ਨੀ ਦਿਲ ਨਹੀਂ ਕਰਦਾ ਜਾਣ ਨੂੰ, ਘਰ ਮਨ ਕਰਦਾ ਇੱਥੇ ਤੁਹਾਡੇ ਪਾਸ ਹੀ ਰਾਤ ਨੂੰ ਰਾਤ ਕੱਟੀਏ, ਇੱਥੇ ਤੁਹਾਡੇ ਕੋਲ ਹੀ ਨਿਵਾਸ ਕਰੀਏ।
ਚਿਰੰਕਾਲ ਤੇ ਮੀਲ ਹਮਾਰਾ,
ਮਹਾਰਾਜ ਕਿੰਨੇ ਲੰਮੇ ਸਮੇਂ ਬਾਅਦ ਆਪ ਜੀ ਦੇ ਨਾਲ ਮੇਲ ਹੋਇਆ। ਇਹੋ ਜਿਹਾ ਮੇਲਾ ਮੁੜ ਮੁੜ ਕੇ ਥੋੜੀ ਹੁੰਦਾ, ਬਾਰ ਬਾਰ ਥੋੜੀ ਹੁੰਦਾ। ਸਾਡਾ ਚਿੱਤ ਕਰਦਾ ਵੀ ਅਸੀਂ ਅੱਜ ਦੀ ਰਾਤ ਤੁਹਾਡੀ ਸੰਗਤ ਕਰੀਏ, ਇੱਥੇ ਹੀ ਰਹੀਏ।
ਰਹਿ ਸਮੀਪ ਸੁਖ ਲਈ ਉਦਾਰਾ,
ਆਪ ਜੀ ਦੇ ਪਾਸ ਰਹਿ ਕੇ ਭਾਰੀ ਸੁਖ ਸਾਡੇ ਹਿਰਦੇ ਨੂੰ ਪ੍ਰਾਪਤ ਹੋਵੇਗਾ।
ਦੁਰਲਭ ਸੇਵ ਆਪ ਕੀ ਪਾਵਨ,
ਮਹਾਰਾਜ ਆਪ ਜੀ ਦੀ ਇਹ ਪਵਿੱਤਰ ਸੇਵਾ ਬੜੀ ਦੁਰਲਭ ਹੈ, ਇਹ ਬਾਰ ਬਾਰ ਨਹੀਂ ਮਿਲਦੀ, ਭਾਗਾਂ ਨਾਲ ਮਿਲਦੀ ਹੈ।
ਨਿਸਮੈ ਕਰਤ ਰਹੀ ਹੋਏ ਪਾਵਨ,
ਤੇ ਅਸੀਂ ਰਾਤ ਨੂੰ ਆਪ ਜੀ ਦੇ ਚਰਨਾਂ ਦੇ ਦਰਸ਼ਨ ਕਰਾਂਗੇ, ਆਪ ਜੀ ਦੀ ਸੰਗਤ ਕਰਾਂਗੇ ਜਿੰਨਾ ਚਿਰ ਹੋ ਸਕਿਆ।
ਤਬ ਸਨਮਾਨ ਦੋਹਿਨ ਕੋ ਦੀਨ,
ਮਹਾਰਾਜ ਜੀ ਨੇ ਦੋਨਾਂ ਦਾ ਬੜਾ ਸਨਮਾਨ ਕੀਤਾ, ਵੇਖਿਆ ਕਿ ਹਿਰਦੇ ਚ ਇਹਨਾਂ ਦੇ ਮਨ ਚ ਸਾਡੇ ਪ੍ਰਤੀ ਪ੍ਰੀਤ ਹੈ, ਤਾਂ ਗੁਰਦੇਵ ਨੇ ਆਗਿਆ ਦੇ ਦਿੱਤੀ ਵੀ ਅੱਜ ਰਾਤ ਤੁਸੀਂ ਇੱਥੇ ਸਾਡੇ ਕੋਲ ਹੀ ਠਹਿਰੋ।
ਯੁਗ ਪ੍ਰਿਯੰਕ ਮੰਗਾਵਨ ਕੀਨ,
ਮਹਾਰਾਜ ਜੀ ਨੇ ਦੋ ਪਲੰਘੇ ਹੋਰ ਮੰਗਵਾਏ, ਆਪਣੇ ਪਲੰਘੇ ਤੇ ਸਤਿਗੁਰੂ ਬਿਰਾਜੇ ਹੋਏ ਸਨ, ਵੱਡਾ ਪਲੰਘਾ ਸੀ ਛੇਵੇਂ ਪਾਤਸ਼ਾਹ ਦਾ। ਇਹਨਾਂ ਦੋਨਾਂ ਸਾਹਿਬਜ਼ਾਦਿਆਂ ਵਾਸਤੇ ਜਿਹੜੇ ਗੁਰੂ ਸਾਹਿਬ ਜੀ ਦੀ ਅੰਸ ਵੰਸ਼ ਚੋਂ ਨੇ, ਭੱਲਿਆਂ ਦੀ ਕੁੱਲ ਚੋਂ ਨੇ, ਦੋ ਪਲੰਘੇ ਮਹਾਰਾਜ ਜੀ ਨੇ ਹੋਰ ਮੰਗਾਏ, ਇੱਕ ਬਾਬਾ ਸੁੰਦਰ ਜੀ ਲਈ, ਦੂਜਾ ਬਾਬਾ ਚੰਦਮੱਲ ਜੀ ਲਈ।
ਚੰਦਮੱਲ ਸੁੰਦਰ ਪੌੜਾਏ,
ਬਾਬਾ ਸੁੰਦਰ ਜੀ ਔਰ ਬਾਬਾ ਚੰਦਮੱਲ ਜੀ ਉਹਨਾਂ ਪਲੰਘਿਆਂ ਦੇ ਉੱਤੇ ਬਿਰਾਜ ਗਏ।
ਸਭ ਸੰਗਤ ਸੋ ਗੁਰਪੁਰ ਮਾਏ,
ਬਾਕੀ ਜਿੰਨੀ ਸੰਗਤ ਸੀ ਗੋਇੰਦਵਾਲ ਸਾਹਿਬ ਤੋਂ ਆਈ ਸਿੱਖ ਆਏ ਸਨ, ਸਭ ਨੂੰ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਆਗਿਆ ਦਿੱਤੀ,
ਨਿਜ ਨਿਜ ਸਦਨ ਜਾਏ ਸੁਖ ਪਾਵੋ,
ਕਿ ਭਾਈ ਤੁਸੀਂ ਸਾਰੇ ਆਪੋ ਆਪਣੇ ਘਰਾਂ ਨੂੰ ਜਾਓ, ਆਪੋ ਆਪਣੇ ਘਰਾਂ ਵਿੱਚ ਜਾ ਕੇ ਵਿਸ਼ਰਾਮ ਕਰੋ।
ਭਏ ਪ੍ਰਭਾਤ ਬੌਰ ਸਭ ਆਵੋ,
ਕੱਲ ਜਦੋਂ ਦਿਨ ਚੜੇਗਾ, ਲੋ ਲੱਗੇਗੀ, ਸਵੇਰੇ ਫੇਰ ਆ ਜਾਇਓ ਦੀਵਾਨ ਚ, ਕੱਲ ਨੂੰ ਫਿਰ ਆਪਾਂ ਬੈਠ ਕੇ ਬਚਨ ਬਿਲਾਸ ਕਰਾਂਗੇ।
ਮਾਨ ਹੁਕਮ ਸਭ ਗਮਨੇ ਧਾਮੋ,
ਸਤਿਗੁਰੂ ਜੀ ਦਾ ਹੁਕਮ ਮੰਨ ਕੇ ਜਿੰਨੇ ਸਿੱਖ ਸੀ ਗੋਇੰਦਵਾਲ ਸਾਹਿਬ ਦੇ, ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਸਭ ਸਤਿਗੁਰਾਂ ਕੋਲ ਆਗਿਆ ਲੈ ਕੇ ਵਿਦਾ ਹੋ ਗਏ।
ਗੁਰ ਜਸ ਉਚਰਤ ਕੀਏ ਬਿਸਰਾਮੋ,
ਸਤਿਗੁਰਾਂ ਦਾ ਜਸ ਕਰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਰਦਿਆਂ ਸਾਰੇ ਸਿੱਖ ਆਪੋ ਆਪਣੇ ਘਰਾਂ ਚ ਬਿਰਾਜੇ ਨੇ।
ਬੜੀ ਪ੍ਰਿਅੰਕ ਪੋਡ ਗੁਰ ਗਾਏ,
ਸਤਿਗੁਰੂ ਜੀ ਵੱਡੇ ਪਲੰਘੇ ਤੇ ਛੇਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ।
ਦ੍ਵੈ ਸਿੱਖ ਸੇਵਾ ਹਿਤ ਥਿਤ ਪਾਏ,
ਲਾਗੇ ਛੋਟੇ ਪਲੰਘਿਆਂ ਤੇ ਦੋਹਾਂ ਤੇ ਬਾਬਾ ਸੁੰਦਰ ਜੀ ਔਰ ਬਾਬਾ ਚੰਦਮਲ ਜੀ ਬਿਰਾਜੇ ਹੋਏ ਨੇ। ਦੋ ਸਿੱਖ ਮਹਾਰਾਜ ਜੀ ਦੀ ਸੇਵਾ ਵਿੱਚ ਲੱਗੇ ਹੋਏ ਨੇ, ਕਿਉਂਕਿ ਗਰਮੀਆਂ ਦੇ ਦਿਨ ਸਨ, ਰਾਤ ਦਾ ਵੇਲਾ ਹੈ, ਤਕਰੀਬਨ ਇੱਕ ਪਹਿਰ ਰਾਤ ਦਾ ਬੀਤ ਚੁੱਕਾ ਹੈ। ਤੋ ਦੋ ਸਿੱਖ ਸਤਿਗੁਰੂ ਜੀ ਦੀ ਸੇਵਾ ਕਰ ਰਹੇ ਨੇ।
ਪੌਣ ਕਰਤ ਇੱਕ ਬੀਜਨ ਸਾਥ,
ਉਹ ਦੋ ਸਿੱਖ ਕੀ ਕਰਦੇ ਆ, ਪੱਖਾ ਚੱਲ ਰਹੇ ਨੇ ਮਹਾਰਾਜ ਜੀ ਨੂੰ, ਗਰਮੀਆਂ ਦੇ ਦਿਨ ਜੋ ਹਨ, ਤੋ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ ਬੜੀ ਭਾਵਨਾ ਨਾਲ।
ਦੁਤੀਓ ਚਰਨ ਪਲੋਟਤ ਹਾਥ,
ਇੱਕ ਸਿੱਖ ਪੱਖਾ ਝੱਲ ਰਿਹਾ, ਦੂਜਾ ਸਿੱਖ ਮਹਾਰਾਜ ਜੀ ਦੇ ਚਰਨ ਫੜ ਕੇ ਨਾ ਚਰਨ ਘੋਟ ਰਿਹਾ ਕਿ ਪਾਤਸ਼ਾਹ ਨੂੰ ਥਕੇਵਾਂ ਹੋਇਆ, ਦੋ ਰਾਤਾਂ ਜਾਗਦਿਆਂ ਲੰਘੀਆਂ ਨੇ ਪਿੱਛੇ ਜੰਗ ਯੁੱਧ ਵਿੱਚ, ਦੂਜੀ ਵਿਆਹ ਸ਼ਾਦੀ ਵਿੱਚ, ਤੋ ਫਿਰ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਸਿੱਧਾ ਇੱਥੇ ਆ ਗਏ ਨੇ, ਇਸ ਕਰਕੇ ਇੱਕ ਸਿੱਖ ਮਹਾਰਾਜ ਜੀ ਦੇ ਨਾ ਚਰਨ ਘੁੱਟ ਰਿਹਾ ਛੇਵੇਂ ਪਾਤਸ਼ਾਹ ਦੇ, ਇੱਕ ਸਿੱਖ ਪੱਖਾ ਚੱਲ ਰਿਹਾ।
ਚਾਂਪੀ ਕਰਤ ਪ੍ਰੇਮ ਤੇ ਸੋਈ,
ਉਹ ਸਿੱਖ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਚਰਨ ਘੁੱਟਦਾ। ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਥਲੜੀਆਂ ਲੱਤਾਂ ਨੇ, ਜਿਹਨਾਂ ਨੂੰ ਪਿੰਜੜੀਆਂ ਕਹਿੰਦੇ ਆ, ਉਹਨਾਂ ਪਿੰਜੜੀਆਂ ਨੂੰ ਘੁੱਟ ਕੇ ਮੁੱਠੀ ਚਾਪੀ ਕਰਦਾ ਬੜੇ ਪ੍ਰੇਮ ਨਾਲ।
ਸ੍ਰੀ ਗੁਰ ਨਿੰਦਰਾ ਕੀ ਬਸ ਹੋਈ,
ਖਾਲਸਾ ਜੀ ਇਹਨੂੰ ਆਪਾਂ ਮੁੱਠੀ ਚਾਪੀ ਕਹਿ ਦਿੰਦੇ ਆ, ਖਾਲਸੇ ਦੇ ਬੋਲੇ ਚ ਕਹਿੰਦੇ ਆ ਰੁੱਗੇ ਛਕਾਣਾ। ਉਹ ਜਦੋਂ ਸਿੰਘ ਨਿਹੰਗ ਸਿੰਘ ਜਾਂ ਹੋਰ ਸਿੰਘ ਪੁਰਾਤਨ ਸਿੰਘ ਆਪਸ ਚ ਮਿਲਦੇ ਸੇਵਾ ਟਹਿਲ ਲਈ, ਤੇ ਜੇ ਕੋਈ ਸਿੰਘ ਥੱਕਿਆ ਹੋਣਾ ਤੇ ਲਾਗਲੇ ਸਿੰਘ ਨੇ ਕਹਿਣਾ ਮਹਾਰਾਜ ਰੁੱਗੇ ਛਕਾਈਏ, ਤੇ ਨੇੜੇ ਤੇੜਿਆਂ ਨੇ ਕਈਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੇ ਕਹਿਣਾ ਰੁੱਗੇ ਪਤਾ ਨਹੀਂ ਕਿਹੜੀ ਥਾਂ ਕਿਹੜੀ ਸ਼ੈ ਹੈ ਜਿਹੜੀ ਛਕਣ ਵਾਲੀ ਹੁੰਦੀ। ਰੁੱਗੇ ਮਤਲਬ ਇੱਦਾਂ ਘੁੱਟ ਘੁੱਟ ਕੇ ਰੁੱਗ ਭਰਨੇ, ਤੇ ਉਹ ਪ੍ਰੇਮ ਦੇ ਨਾਲ ਸੇਵਾ ਕਰਨੀ ਉਹਨੂੰ ਰੁੱਗੇ ਛਕਾਉਣਾ ਕਹਿੰਦੇ। ਤੂੰ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੁੱਠੀ ਚਾਪੀ ਕਰ ਰਿਹਾ ਇੱਕ ਸਿੱਖ, ਦੂਜਾ ਪੱਖਾ ਚੱਲ ਰਿਹਾ ਹੈ।
ਸ੍ਰੀ ਗੁਰ ਨਿੰਦਰਾ ਕੀ ਬਸ ਹੋਈ,
ਦੋ ਰਾਤਾਂ ਮਹਾਰਾਜ ਜੀ ਨੂੰ ਬੀਤ ਗਈਆਂ ਸੀ, ਆਰਾਮ ਨਹੀਂ ਸੀ ਕੀਤਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖ ਚਰਨ ਘੁੱਟ ਰਿਹਾ, ਮਹਾਰਾਜ ਜੀ ਨੂੰ ਸੁੱਖ ਮਿਲਿਆ ਤੇ ਗੁਰਦੇਵ ਜੀ ਬਿਰਾਜ ਗਏ, ਨਿੰਦਰਾ ਬਸ ਹੋ ਗਏ।
ਹੁਤੇ ਉਨੀਂਦੇ ਦ੍ਵੈ ਨਿਸਕੀਰੇ,
ਦੋ ਰਾਤਾਂ ਦੇ ਉਨੀਂਦਰੇ ਸਨ ਛੇਵੇਂ ਪਾਤਸ਼ਾਹ
ਸੁੰਦਰ ਚੰਦ ਮਲ ਤਬ ਹੀਰੇ,
ਬਾਬਾ ਸੁੰਦਰ ਜੀ ਔਰ ਬਾਬਾ ਚੰਦ ਮਲ ਜੀ ਵੇਖ ਰਹੇ ਨੇ, ਉਹ ਹਾਲੇ ਜਾਗ ਰਹੇ ਨੇ ਦੋਵੇਂ, ਛੇਵੇਂ ਪਾਤਸ਼ਾਹ ਜੀ ਨੇ ਨੇਤਰ ਬੰਦ ਕਰ ਲਏ ਨੇ।
ਕਰੇ ਪਰਸ ਪਰ ਜੰਗ ਪ੍ਰਸੰਗ,
ਉਹ ਆਪਸ ਵਿੱਚ ਗੱਲਾਂ ਕਰਦੇ ਜਿਵੇਂ ਸਤਿਗੁਰੂ ਜੀ ਦੇ ਕੋਲੋਂ ਸੁਣਿਆ ਸੀ, ਜੰਗ ਯੁੱਧ ਦਾ ਪ੍ਰਸੰਗ ਸੁਣਿਆ ਸੀ, ਉਸ ਜੰਗ ਯੁੱਧ ਦੀਆਂ ਗੱਲਾਂ ਕਰ ਰਹੇ ਨੇ।
ਸ਼ਰਮਤ ਆਏ ਤੁਰਕਨ ਗਨ ਭੰਗ,
ਬਾਬਾ ਸੁੰਦਰ ਜੀ ਕਹਿੰਦੇ ਬਾਬਾ ਚੰਦਮਲ ਜੀ ਨੂੰ, ਚੰਦਮਲ ਜੀ ਛੇਵੇਂ ਪਾਤਸ਼ਾਹ ਜੀ ਬਹੁਤ ਲੰਮਾ ਸਫ਼ਰ ਕਰਕੇ ਆਏ ਹੈ, ਦੋ ਰਾਤਾਂ ਉਹਨਾਂ ਨੂੰ ਜਾਗਦਿਆਂ ਬੀਤ ਗਈਆਂ, ਬੜਾ ਭਾਰੀ ਗਹਿ ਗੱਚ ਜੰਗ ਲੜ ਕੇ ਆਏ ਨੇ, ਥੱਕ ਗਏ ਹਨ।
ਕਰਿਓ ਮਹਾਬਲ ਕਈ ਹਜ਼ਾਰ,
ਏਡਾ ਵੱਡਾ ਭਾਰੀ ਬਲ ਸਤਿਗੁਰੂ ਜੀ ਨੇ ਵਿਖਾਇਆ ਰਣ ਭੂਮੀ ਵਿੱਚ ਕਿ ਕਈ ਹਜ਼ਾਰ ਫੌਜਾਂ ਦੁਸ਼ਮਣਾਂ ਦੀਆਂ ਰਣ ਭੂਮੀ ਵਿੱਚ ਛੇਵੇਂ ਪਾਤਸ਼ਾਹ ਨੇ ਮਾਰ ਮੁਕਾਈਆਂ ਨੇ।
ਤੀਨ ਜਾਮ ਮੈਂ ਕੀਨ ਸੰਘਾਰ,
ਔਰ ਭਾਈ ਚੰਦਮਲ ਜੀ ਕੀ ਦੱਸੀਏ, ਤਿੰਨ ਪਹਿਰਾਂ ਚ ਹੀ ਫੌਜ ਨਿਬੇੜ ਦਿੱਤੀ ਤੁਰਕਾਂ ਦੀ ਸਾਰੀ, ਤਿੰਨਾਂ ਪਹਿਰਾਂ ਚ ਹੀ ਜੰਗ ਫਤਿਹ ਕਰ ਲਿਆ।
ਕਹਿ ਤੋ ਗੁਰਥੇ ਸ਼ਾਂਤ ਸਰੂਪ,
ਵੇਖੋ ਪਹਿਲੇ ਸਤਿਗੁਰੂ ਸ਼ਾਂਤ ਸਰੂਪ ਸਨ,
ਸ਼ਸਤਰ ਧਾਰੇ ਕੀਏ ਰੀਤੀ ਅਨੂਪ,
ਇਹਨਾਂ ਨੇ ਸ਼ਸਤਰ ਧਾਰੀ ਅਨੂਪ ਉਪਮਾ ਰਹਿਤ ਜਿਹੜੀ ਮਰਿਆਦਾ ਰੀਤ ਹੈ ਉਹ ਇਹਨਾਂ ਨੇ ਗ੍ਰਹਿਣ ਕੀਤੀ ਹੈ। ਛੇਵੇਂ ਪਾਤਸ਼ਾਹ ਨੇ ਸ਼ਸਤਰ ਧਾਰੀ ਮਰਿਆਦਾ ਨੂੰ ਚਲਾਇਆ ਗੁਰੂ ਘਰ ਵਿੱਚ,
ਜਿਸ ਪ੍ਰਕਾਰ ਧਾਰੇ ਹਥਿਆਰ,
ਜਿਸ ਪ੍ਰਕਾਰ ਨਾਲ ਇਹ ਸ਼ਸਤਰ ਧਾਰੀ ਨੇ ਇਹਨਾਂ ਨੇ ਸ਼ਸਤਰ ਧਾਰਨ ਕੀਤੇ ਹਨ।
ਤੈਸੀ ਕਰੀ ਤੁਰਤ ਸੰਗਾਰ,
ਬਸ ਉਹ ਦਿਨ ਦੂਰ ਨਹੀਂ, ਇਹਨਾਂ ਨੇ ਸਹਿਜੇ ਸਹਿਜੇ ਕਰਕੇ ਨਾ ਸਾਰੇ ਤੁਰਕਾਂ ਦਾ ਨਾਸ਼ ਕਰ ਦੇਣਾ, ਜਿਹੜੇ ਜਰਵਾਣੇ ਰਾਜ ਕਰ ਰਹੇ ਨੇ, ਮਲੇਛਤਾਈ ਦਾ ਜ਼ੁਲਮ ਦਾ ਰਾਜ ਕਰ ਰਹੇ ਨੇ, ਇਹਨਾਂ ਜ਼ੁਲਮ ਕਰਨ ਵਾਲੇ ਦਾ ਰਾਜ ਭਾਗ ਸਤਿਗੁਰੂ ਜੀ ਨੇ ਨਿਬੇੜ ਦੇਣਾ।
ਜਥਾ ਡੀਲ ਬੱਡ ਬਲ ਕੇ ਸਾਥ,
ਵੇਖੋ ਇਹਨਾਂ ਦੀ ਡੀਲ ਕਿਤਨੀ ਬਲਵਾਨ, ਸਰੀਰ ਵੇਖੋ ਇਹਨਾਂ ਦਾ ਕੈਸਾ ਸੁੰਦਰ ਬਲਵਾਨ ਹੈ।
ਤਥਾ ਰਿਪਨ ਦਿਖ ਰਾਏ ਹਾਥ,
ਜਿਵੇਂ ਇਹਨਾਂ ਦੀ ਉੱਚੀ ਲੰਮੀ ਡੀਲ ਆ, ਉਦਾਂ ਦੇ ਕਰੜੇ ਹੱਥ ਇਹਨਾਂ ਨੇ ਆਪਣੇ ਦੁਸ਼ਮਣਾਂ ਨੂੰ, ਆਪਣੇ ਵੈਰੀਆਂ ਨੂੰ ਵਿਖਾਏ ਨੇ, ਕਰੜੇ ਹੱਥ ਵਿਖਾਏ ਨੇ।
ਸਫਲ ਕਰਿਓ ਬਲ ਸ਼ਸਤਰ ਧਾਰਨ ਕੋ,
ਸ਼ਸਤਰ ਧਾਰਨ ਕਰਨ ਦਾ ਜਿਹੜਾ ਬਲ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਸਫਲ ਕੀਤਾ। ਇਹ ਨਹੀਂ ਵੀ ਇਕੱਲੇ ਸ਼ਸਤਰ ਧਾਰੇ ਹੀ ਨੇ, ਸ਼ਸਤਰ ਧਾਰਨੇ ਸਫਲ ਕੀਤੇ ਨੇ। ਸ਼ਸਤਰ ਧਾਰਨੇ ਸਫਲ ਕਦੋਂ ਹੁੰਦੇ ਨੇ? ਜਦੋਂ ਰਣ ਭੂਮੀ 'ਚ, ਜੰਗ ਦੇ ਮੈਦਾਨ 'ਚ ਉਹ ਸ਼ਸਤਰ ਲੈ ਕੇ ਲੜਿਆ ਜਾਵੇ। ਇਹਨਾਂ ਨੇ ਸ਼ਸਤਰ ਧਾਰਨ ਕਰਨੇ ਸਫਲੇ ਕੀਤੇ ਨੇ, ਰਣ ਭੂਮੀ 'ਚ ਲੜਾਈ ਕੀਤੀ ਹੈ, ਜੰਗ ਲੜਿਆ ਬੜੀ ਬਹਾਦਰੀ ਨਾਲ।
ਸਭ ਤੇ ਅਧਿਕ ਕਰਿਓ ਰਣ ਗਨ ਕੋ,
ਔਰ ਬੜਾ ਘਮਾਸਾਨ ਜੰਗ ਲੜਿਆ। ਦੱਸਦੇ ਨੇ ਸਿੱਖ ਕਿਹੋ ਜਿਹਾ ਘਮਾਸਾਨ ਜੰਗ ਉਹਨਾਂ ਤੁਰਕਾਂ, ਉਹਨਾਂ ਮਲੇਛਾਂ ਨੇ ਕਦੇ ਰਣ ਭੂਮੀ 'ਚ ਪਹਿਲਾਂ ਨਹੀਂ ਵੇਖਿਆ ਹੋਣਾ।
ਸੰਗ ਸੁਪੱਟ ਸਿੱਖ ਸੀ ਵੱਡ ਭਾਗੇ,
ਇਹਦੇ ਸਤਿਗੁਰੂ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਸੂਰਮੇ ਸਿੱਖ ਨੇ, ਬੜੇ ਯੋਧੇ, ਇਹਨਾਂ ਦੇ ਵੱਡੇ ਭਾਗ ਨੇ ਜਿਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਦਾ ਸੰਗ ਮਿਲ ਰਿਹਾ, ਰਣ ਭੂਮੀ ਵਿੱਚ ਲੜਨਾ ਨਸੀਬ ਹੋ ਰਿਹਾ।
ਜੇ ਇਨਕੀ ਸੇਵਾ ਮੋ ਲਾਗੇ,
ਵੱਡਿਆਂ ਭਾਗਾਂ ਵਾਲੇ ਨੇ ਸਿੱਖ ਸੂਰਮੇ ਯੋਧੇ ਜਿਹੜੇ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਵਿੱਚ, ਛੇਵੇਂ ਪਾਤਸ਼ਾਹ ਦੀ ਟਹਿਲ ਵਿੱਚ ਲੱਗੇ, ਟਹਿਲ ਕਮਾ ਰਹੇ ਨੇ।
ਮਰੇ ਜੰਗ ਸੀ ਸੁਰਗ ਸਿਧਾਏ,
ਜਿਹੜੇ ਰਣ ਭੂਮੀ 'ਚ ਮਾਰੇ ਗਏ, ਸ਼ਹੀਦ ਹੋ ਗਏ, ਉਹ ਮਹਾਰਾਜ ਜੀ ਦੀ ਨਗਰੀ, ਅਕਾਲ ਪੁਰਖ ਦੀ ਨਗਰੀ, ਗੁਰੂ ਨਗਰੀ ਜਾ ਪਹੁੰਚੇ ਹਨ।
ਜੀਅਤ ਸਾਥ ਹੈ ਸੇਵ ਕਮਾਏ,
ਔਰ ਜਿਹੜੇ ਜਿਉਂਦੇ ਨੇ ਉਹ ਸਤਿਗੁਰਾਂ ਦੇ ਨਾਲ ਰਹਿ ਕੇ ਸਤਿਗੁਰਾਂ ਦੀ ਸੇਵਾ ਕਮਾ ਰਹੇ ਨੇ, ਮਹਾਰਾਜ ਜੀ ਦੀ ਸੇਵਾ 'ਚ ਜੁੜੇ ਹੋਏ ਨੇ।
ਇਨ ਦੋਨੋਂ ਸਿੱਖਨ ਦਿਸ਼ ਦੇਖੋ,
ਇਹਦੇ ਵੇਖੋ ਇਹਨਾਂ ਦੋਵਾਂ ਗੁਰਸਿੱਖਾਂ ਦੇ ਵੱਲ, ਆ ਵੇਖੋ ਕਿਵੇਂ ਪ੍ਰੇਮ ਨਾਲ ਸੇਵਾ ਕਰ ਰਹੇ ਨੇ। ਇੱਕ ਪੱਖਾ ਝੱਲ ਰਿਹਾ, ਇੱਕ ਗੁਰੂ ਸਾਹਿਬ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ। ਕਹਿੰਦੇ ਵੇਖੋ ਕਿੰਨਾ ਪ੍ਰੇਮ ਹੈ ਇਹਨਾਂ ਸਿੱਖਾਂ ਦੇ ਦਿਲਾਂ 'ਚ, ਇਹਨਾਂ ਦੇ ਕਿੰਨੇ ਵੱਡੇ ਭਾਗ ਨੇ ਕਿ ਇਹਨਾਂ ਨੂੰ ਛੇਵੇਂ ਪਾਤਸ਼ਾਹ ਜੀ ਦੀ ਇਹ ਟਹਿਲ ਤੇ ਸੇਵਾ ਮਿਲੀ ਹੈ।
ਕਰਤ ਸੇਵ ਕੋ ਪ੍ਰੇਮ ਵਿਸ਼ੇਖੋ,
ਵੇਖੋ ਕਿੰਨੇ ਪ੍ਰੇਮ ਨਾਲ, ਵਿਸ਼ੇਖ ਪ੍ਰੇਮ ਨਾਲ ਸੇਵਾ ਕਰ ਰਹੇ ਨੇ।
ਚੰਦ ਮਲ ਸੁਣੀਏ ਹਿਤ ਠਾਨ,
ਭਾਈ ਚੰਦ ਮਲ ਜੀ ਸੁਣੋ ਪ੍ਰੇਮ ਦੇ ਨਾਲ,
ਸੇਵ ਸਮਾਨ ਨਹੀਂ ਕੁਛ ਆਨ,
ਕਿ ਗੁਰੂ ਸੇਵਾ ਦੇ ਤੁਲ ਦੁਨੀਆਂ 'ਚ ਹੋਰ ਕੁਝ ਨਹੀਂ ਹੈ। ਬਾਬਾ ਸੁੰਦਰ ਜੀ ਕਹਿੰਦੇ, ਭਾਈ ਚੰਦ ਮੱਲ ਜੀ ਸੁਣੋ, ਧਿਆਨ ਦੇ ਕੇ ਸੁਣਿਓ ਇਹ ਬਚਨ, ਗੁਰੂ ਸਾਹਿਬ ਜੀ ਦੀ ਸੇਵਾ ਦੇ ਤੁਲ ਦੁਨੀਆਂ 'ਚ ਹੋਰ ਕੁਝ ਵੀ ਨਹੀਂ ਹੈ।
ਪਰਮ ਪਦਾਰਥ ਸੇਵਾ ਆਹੇ,
ਸਤਿਗੁਰਾਂ ਦੀ ਸੇਵਾ ਦੁਨੀਆਂ 'ਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਇਹ ਸਮਝ ਲਓ, ਜਿਹਨੂੰ ਗੁਰੂ ਦੀ ਸੇਵਾ ਮਿਲ ਗਈ ਉਹਨਾਂ ਨੂੰ ਦੁਨੀਆਂ 'ਚੋਂ ਸਭ ਤੋਂ ਉੱਤਮ ਪਦਾਰਥ ਪ੍ਰਾਪਤ ਹੋ ਗਿਆ, ਕਿਉਂਕਿ ਇਹਦੇ ਵਰਗਾ ਪਦਾਰਥ ਦੁਨੀਆਂ 'ਚ ਕੋਈ ਨਹੀਂ। ਪਦਾਰਥ ਬੜੇ ਨੇ ਪਰ ਗੁਰੂ ਸੇਵਾ ਵੀ ਇੱਕ ਪਦਾਰਥ ਹੈ। ਇਹ ਪਦਾਰਥ ਜਿਹਨਾਂ ਨੂੰ ਮਿਲ ਗਿਆ ਉਹ ਜਾਣ ਲੈਣ ਕਿ ਇਸ ਪਦਾਰਥ ਤੋਂ ਉੱਤਮ ਪਦਾਰਥ ਦੁਨੀਆਂ 'ਚ ਹੋਰ ਕੋਈ ਨਹੀਂ।
ਸੇਵਾ ਕਰੇ ਸਕਲ ਫਲ ਲਏ,
ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਰਬ ਗੁਰਨ ਸੇਵਾ ਕੋ ਚੀਨ,
ਸਰਬ ਗੁਰੂ ਸਹਿਬਾਨਾਂ ਦੀ ਸੇਵਾ ਨੂੰ ਜਾਣ ਲਓ।
ਨਿਜ ਪਦ ਉੱਚੋ ਸੇਵਕ ਦੀਨ,
ਵੇਖੋ ਵੱਡਿਆਂ ਸਤਿਗੁਰਾਂ ਦੀ ਸੇਵਾ ਜਿਹਨਾਂ ਨੇ ਕੀਤੀ ਉਹਨਾਂ ਆਪਣੇ ਸੇਵਕਾਂ ਨੂੰ ਆਪਣੀ ਪਦਵੀ ਤੱਕ ਦੇ ਦਿੱਤੀ। ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਨੇ ਆਪਣੀ ਪਦਵੀ ਉਹਨਾਂ ਨੂੰ ਦੇ ਦਿੱਤੀ। ਸਾਡਿਆਂ ਸਤਿਗੁਰਾਂ ਨੇ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਦੀ, ਉਹਨਾਂ ਆਪਣਾ ਮਾਣ, ਆਪਣਾ ਰੁਤਬਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਦਿੱਤਾ। ਇਹ ਸੇਵਾ ਦਾ ਬੜਾ ਵੱਡਾ ਲਾਭ ਹੈ, ਸੇਵਾ ਦਾ ਬੜਾ ਵੱਡਾ ਪੁੰਨ ਹੈ।
ਹਮ ਤੇ ਨੇ ਅਬ ਸੇਵ ਕਰਾਵੇ,
ਕਹਿਣ ਲੱਗੇ ਕਿ ਸਾਡੇ ਕੋਲੋਂ ਸਤਿਗੁਰੂ ਜੀ ਹੁਣ ਸੇਵਾ ਨਹੀਂ ਕਰਾਉਂਦੇ। ਛੇਵੇਂ ਪਾਤਸ਼ਾਹ ਨੂੰ ਅਸੀਂ ਕਿਹਾ ਸੀ ਕਿ ਅਸੀਂ ਪੱਖਾ ਝੱਲਦੇ ਹਾਂ, ਸੇਵਾ ਕਰਦੇ ਹਾਂ, पर साढ़े को ये अपनी सेवा नहीं कराउंदे।
जिस सेवा ते सब कुछ पावे,
जिस सेवा दे कीतियां सब कुछ मिल जांदा, हुण साढ़े कोलों सेवा नहीं कराउंदे। कहिंदे जी तुसी वड्डियां सतगुरां दी अंश बंश चो, असी तुहाडी तुहाडे कोलों सेवा नहीं कराउणी। सानू सन्मान दिंदे आ, इह सतगुरु सच्चे पातशाह जी दे घर दी निमरता है कि सानू वड्याई दे रहे ने, साढ़े कोलों सेवा नहीं कराउंदे।
इम चर्चा आपस में कहे,
इदां आपस विच चर्चा कर रहे ने। कहिंदे बाबा चंदमल जी, कहिंदे बाबा सुंदर जी, सेवा भी भागां वालियां नूं मिलदी है, ते जेदे मत्थे ते चंगे भाग होण उहनूं गुरु साहिब जी दी सेवा नसीब हुंदी है। जिसका मस्तक भाग सो सेवा लाया, जेदे मत्थे ते चंगे कर्म होण, चंगे भाग होण, उहनूं सतगुरां दे दर घर दी सेवा प्राप्त हुंदी है। ਇਹ ਸੇਵਾ ਵੱਡਿਆਂ ਭਾਗਾਂ ਵਾਲੇ ਕਰਦੇ ਹਨ।
ਗੁਰੂ ਸਰੂਪ ਬਿਲੋਕਤ ਰਹੇ,
ਇਹ ਤਾਂ ਦੋਵੇਂ ਜਣੇ ਗੱਲਾਂ ਕਰਦੇ ਨੇ, ਨਾਲੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ, ਤੇ ਦਰਸ਼ਨ ਕਰਦਿਆਂ ਕਰਦਿਆਂ ਆਨੰਦਿਤ ਹੋ ਰਹੇ ਹਨ।
ਰਹੀ ਜਾਮਨੀ ਜਾਮ ਸਵਾ ਜਬ,
ਇਹ ਲੇਟ ਗਏ, ਥੋੜਾ ਜਿਹਾ ਸਮਾਂ ਹੀ ਅੱਖ ਲੱਗੀ ਹੋਣੀ ਹੈ। ਜਦੋਂ ਸਵਾ ਕੁ ਪਹਿਰ ਰਾਤ ਬਾਕੀ ਰਹਿ ਗਈ, ਅੰਮ੍ਰਿਤ ਵੇਲਾ ਹੋ ਗਿਆ,
ਸ੍ਰੀ ਹਰਗੋਬਿੰਦ ਨੀਂਦ ਤਜੀ ਤਬ,
ਮਹਾਰਾਜ ਛੇਵੇਂ ਪਾਤਸ਼ਾਹ ਦਾ ਨਿਤਨੇਮ ਦਾ ਉੱਠਣ ਦਾ ਵੇਲਾ ਹੁੰਦਾ, ਸਵਾ ਪਹਿਰ ਰਾਤ ਰਹਿੰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਪਲੰਘੇ ਤੋਂ ਆਸਣ ਤੋਂ ਉੱਠੇ ਹਨ।
ਪ੍ਰਥਮ ਸੋਚ ਕਰ ਮੱਜਨ ਪਏ,
ਜਾ ਕੇ ਸਤਿਗੁਰੂ ਜੀ ਨੇ ਪਹਿਲਾਂ ਸਰੀਰ ਦੀ ਸੋਚ ਕਿਰਿਆ ਸੋਧੀ ਹੈ, ਤੇ ਫਿਰ ਗਰੀਬ ਨਵਾਜ ਪਾਤਸ਼ਾਹ ਨੇ ਇਸ਼ਨਾਨ ਕੀਤੇ ਹਨ।
ਬਾਣੀ ਕੰਠ ਪਾਠ ਕੋ ਕਹੇ,
ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਸਣ ਤੇ ਬੈਠ ਗਏ। ਗੁਰਦੇਵ ਦਾ ਰੋਜ਼ ਦਾ ਨੇਮ ਸੀ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਸੁਖਮਣੀ ਸਾਹਿਬ ਦੀ ਸਾਰੀ ਬਾਣੀ ਪੜ੍ਹਨੀ। ਕੰਠ ਹੈ ਸਤਿਗੁਰਾਂ ਨੂੰ, ਇਹ ਸਾਰੀ ਬਾਣੀ ਆਪ ਹੀ ਉਚਾਰੀ ਹੈ ਪੰਜ ਜਾਮਿਆਂ ਚ, ਤੋ ਸਤਿਗੁਰਾਂ ਦੇ ਹਿਰਦੇ ਚ ਹੀ ਆ ਇਹ ਸਾਰੀ ਬਾਣੀ। ਤੋ ਜਿਤਨੀ ਬਾਣੀ ਕੰਠ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਣ ਤੇ ਬੈਠ ਕੇ ਨੇਤਰ ਮੁੰਦ ਕੇ ਆਪਣੇ ਧਿਆਨ ਪਰਾਇਣ ਹੋ ਕੇ ਗੁਰਬਾਣੀ ਪੜ੍ਹਦੇ ਹਨ।
ਇਤਨੇ ਬਿਖੇ ਰਬਾਬੀ ਆਏ,
ਇਹਨੇ ਨੂੰ ਕੁਝ ਕੁ ਸਮਾਂ ਬੈਠਿਆਂ ਮਹਾਰਾਜ ਜੀ ਨੂੰ ਬੀਤਿਆ ਹੀ ਸੀ ਕਿ ਰਬਾਬੀ ਸਿੱਖ ਆ ਗਏ ਮਹਾਰਾਜ ਜੀ ਦੇ ਕੀਰਤਨੀਏ,
ਆਸਾ ਵਾਰ ਰਾਗ ਜੁੱਤ ਗਾਏ,
ਉਹਨਾਂ ਨੇ ਦੀਵਾਨ ਸਜਾ ਲਿਆ ਔਰ ਰਾਗਾਂ ਦੇ ਸਹਿਤ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ।
ਫਰਸ਼ ਵਿਸਾਲ ਦੀਵਾਨ ਲਗਾਇਓ,
ਦੀਵਾਨ ਸਜ ਗਿਆ, ਸੋਹਣੇ ਫਰਸ਼ ਗਿਲਮ ਗਲੀਚੇ ਸੰਗਤ ਦੇ ਗੁਰਸਿੱਖਾਂ ਦੇ ਬੈਠਣ ਵਾਸਤੇ ਵਿਛਾ ਦਿੱਤੇ।
ਸ਼ਬਦ ਰਾਗ ਜਨ ਅਮੀ ਬਰਖਾਇਓ,
ਕਹਿੰਦੇ ਰਾਗ ਦੇ ਵਿੱਚ ਜਦੋਂ ਰਬਾਬੀ ਸਿੱਖ ਕੀਰਤਨ ਕਰਦੇ ਹੈ, ਕਹਿੰਦੇ ਏਦਾਂ ਜਾਪਦਾ ਜਿਵੇਂ ਅੰਮ੍ਰਿਤ ਵੇਲੇ ਅੰਮ੍ਰਿਤ ਦੀਆਂ ਬੂੰਦਾਂ ਹੀ ਵਰਸ ਰਹੀਆਂ ਨੇ ਕੀਰਤਨ ਦੇ ਰੂਪ ਵਿੱਚ। ਜਦੋਂ ਖਾਲਸਾ ਜੀ ਰਾਗਮਈ ਕੀਰਤਨ ਹੋਵੇ, ਫਿਰ ਅੰਮ੍ਰਿਤ ਵੇਲੇ ਦੇ ਰਾਗ ਭੈਰੋਂ ਹਨ, ਆਸਾ ਰਾਗ ਹੈ, ਉਹਨਾਂ ਰਾਗਾਂ ਦੇ ਵਿੱਚ ਜਦੋਂ ਕੀਰਤਨ ਹੁੰਦਾ ਤੇ ਇਉਂ ਜਾਪਦਾ ਜਿਵੇਂ ਅੰਮ੍ਰਿਤ ਹੀ ਵਰਸ ਰਿਹਾ ਹੈ। ਤੋ ਰਬਾਬੀ ਵੀ ਬੜੇ ਨਿਤਨੇਮੀ ਗੁਰਬਾਣੀ ਦੇ ਰਸੀਏ ਸਨ, ਭਾਈ ਬਾਬਕ ਜੀ ਮਹਾਰਾਜ ਜੀ ਦੇ ਕੀਰਤਨੀਏ, ਬੜੇ ਆਨੰਦ ਵਿੱਚ ਆ ਕੇ ਕੀਰਤਨ ਕੀਤਾ। ਏਦਾਂ ਜਾਪਦਾ ਮਾਨੋ ਜਿਵੇਂ ਅੰਮ੍ਰਿਤ ਹੀ ਵਰਸ ਰਿਹਾ ਹੋਵੇ।
ਜਬੇ ਆਕਾਸ਼ ਪ੍ਰਕਾਸ਼ ਹੈ ਤਰਿਓ,
ਇੱਧਰ ਜਦੋਂ ਸੂਰਜ ਉਦੇ ਹੋਇਆ, ਸੂਰਜ ਦੀ ਲੋ ਲੱਗੀ ਆਕਾਸ਼ ਵਿੱਚ,
ਆਸਾ ਵਾਰ ਭੋਗ ਤਬ ਪਰਿਓ,
ਮਰਿਆਦਾ ਹੈ ਜਦੋਂ ਲੋ ਲੱਗੇ ਸੂਰਜ ਦੀ ਤੇ ਉਦੋਂ ਕੀਰਤਨ ਦਾ ਭੋਗ ਪੈਂਦਾ, ਆਸਾ ਜੀ ਦੀ ਵਾਰ ਦੀ ਚੌਂਕੀ ਦੀ ਸਮਾਪਤੀ ਹੁੰਦੀ ਹੈ। ਤੋ ਆਕਾਸ਼ ਵਿੱਚ ਲੋ ਲੱਗੀ ਵੇਖ ਕੇ ਰਬਾਬੀ ਸਿੱਖਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਹੈ।
ਗੁਰਜੁਤ ਸਭੋਂ ਸੀਸ ਨਿਵਾਇਓ,
ਸਤਿਗੁਰੂ ਜੀ ਦੇ ਸਮੇਤ ਸਾਰੇ ਸਿੱਖਾਂ ਨੇ ਜਦੋਂ ਕੀਰਤਨ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ ਤੋ ਬੜੇ ਅਦਬ ਨਾਲ ਸੀਸ ਝੁਕਾਇਆ ਸਾਰਿਆਂ ਨੇ। ਇਹ ਮਰਿਆਦਾ ਹੈ, ਜਦੋਂ ਕੀਰਤਨ ਚੌਂਕੀ ਦੀ ਸਮਾਪਤੀ ਹੋਵੇ, ਆਸਾ ਜੀ ਦੀ ਵਾਰ ਦੀ ਸਮਾਪਤੀ ਹੋਵੇ, ਸੁੱਧ ਪੜਿਆ ਜਾਵੇ ਅਖੀਰ ਚ, ਉਦੋਂ ਸਾਰੇ ਫਿਰ ਨੀਵਾਂ ਸੀਸ ਕਰਕੇ ਸੀਸ ਝੁਕਾਉਣ। ਇਹ ਮਰਿਆਦਾ ਸ਼ਬਦ ਚੌਂਕੀ ਦੀ, ਜਦੋਂ ਵੀ ਰਾਗੀ ਸਿੱਖ ਕੀਰਤਨ ਕਰਦੇ ਹਨ, ਇੱਕ ਸ਼ਬਦ ਜਦੋਂ ਸੰਪੂਰਨ ਕਰ ਦੇਣ, ਰਾਗ ਸ਼ਬਦ ਗਾਉਂਦਿਆਂ ਗਾਉਂਦਿਆਂ ਜਦੋਂ ਇੱਕ ਸ਼ਬਦ ਸੰਪੰਨ ਹੋਵੇ, ਉਦੋਂ ਸਾਰਿਆਂ ਨੇ ਸੀਸ ਝੁਕਾ ਕੇ ਨਮਸਕਾਰ ਕਰਨੀ, ਫਿਰ ਦੂਸਰਾ ਸ਼ਬਦ ਸੰਪੰਨ ਹੋਵੇ, ਫਿਰ ਸੀਸ ਝੁਕਾਉਣਾ ਹੈ। ਇਹ ਮਰਿਆਦਾ ਹੈ ਪੁਰਾਤਨ ਸਮੇਂ ਗੁਰਸਿੱਖਾਂ ਦੀ। ਤੋ ਸਤਿਗੁਰੂ ਜੀ ਨੇ ਜਦੋਂ ਕੀਰਤਨ ਚੌਂਕੀ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ, ਸੀਸ ਝੁਕਾਇਆ, ਬਾਕੀ ਸਾਰੇ ਸਿੱਖਾਂ ਨੇ ਵੀ ਸੀਸ ਝੁਕਾਇਆ।
ਉਦਿਓ ਤਰਨ ਤਬ ਤਿਮਰ ਨਸਾਇਓ,
ਇਹਨੇ ਨੂੰ ਆਕਾਸ਼ ਵਿੱਚ ਸੂਰਜ ਉਦੇ ਹੋ ਗਿਆ ਤੇ ਹਨੇਰਾ ਅੰਧਕਾਰ ਦੂਰ ਹੋ ਗਿਆ।
ਸ਼੍ਰੀ ਹਰਗੋਬਿੰਦ ਹੁਕਮੀ ਉਚਾਰਾ,
ਪ੍ਰਕਾਸ਼ ਹੋ ਗਿਆ, ਲੋ ਲੱਗ ਗਈ, ਸਾਰੇ ਪਾਸੇ ਚਾਨਣਾ ਹੀ ਚਾਨਣਾ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਸਤਿਗੁਰਾਂ ਨੇ ਆਗਿਆ ਕੀਤੀ,
ਕਰੋ ਕੂਚ ਕੋ ਅਬੇ ਨਗਾਰਾ,
ਆਖਿਆ ਭਾਈ ਨਗਾਰੇ ਤੇ ਚੋਭਾ ਲਾਓ, ਕੂਚ ਦਾ ਨਗਾਰਾ ਵਜਾਓ।
ਸੁਨ ਤਤ ਛਿਨੇ ਬੰਬ ਬਜਾਈ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਸੇ ਵੇਲੇ ਨਗਾਰਚੀ ਨੇ ਨਗਾਰੇ ਤੇ ਚੋਭਾ ਮਾਰੀਆਂ।
ਭਏ ਸਨਦ ਸੂਰ ਸਮੁਦਾਈ,
ਜਿੰਨੇ ਮਹਾਰਾਜ ਜੀ ਦੇ ਯੋਧੇ ਸੂਰਮੇ ਸਨ ਸਾਰੇ ਸਨਦਬੱਧ ਹੋ ਗਏ, ਸਾਰੇ ਤਿਆਰ ਬਰ ਤਿਆਰ ਹੋ ਗਏ, ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਗਏ।
ਆਪ ਬਾਪਿਕਾ ਦਿਸ਼ਕੋ ਚਲੇ,
ਸਤਿਗੁਰੂ ਜੀ ਨਾਲ ਲੈ ਕੇ ਆਪ ਸੋ ਥੋੜੇ ਸਿੱਖਾਂ ਨੂੰ ਬੌਲੀ ਸਾਹਿਬ ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਬੌਲੀ ਸਾਹਿਬ ਵੱਲ ਛੇਵੇਂ ਪਾਤਸ਼ਾਹ ਗਏ ਨੇ।
ਸੇਵਕ ਲੈ ਤੁਰੰਗ ਕੋ ਮਿਲੇ,
ਮਹਾਰਾਜ ਜੀ ਦੇ ਸੇਵਾਦਾਰ ਅੱਗੇ ਘੋੜੇ ਲੈ ਕੇ ਮਿਲੇ ਹਨ।
ਨਹੀਂ ਅਰੂੜੇ ਦੀਨਾ ਨਾਥ,
ਸਤਿਗੁਰਾਂ ਦਾ ਸੇਵਾਦਾਰ ਗੁਰਦੇਵ ਲਈ ਘੋੜਾ ਲੈ ਆਇਆ, ਮਹਾਰਾਜ ਘੋੜੇ ਤੇ ਸਵਾਰ ਹੋਵੋ। ਸਤਿਗੁਰੂ ਘੋੜੇ ਤੇ ਨਹੀਂ ਚੜੇ, ਪੈਦਲ ਚੱਲ ਪਏ।
ਗਏ ਚਰਨ ਸੋ ਦੋਨੋ ਸਾਥ,
ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਗਏ ਤੇ ਬਾਬਾ ਸਾਵਣ ਚੰਦਮੱਲ ਜੀ ਔਰ ਬਾਬਾ ਸੁੰਦਰ ਜੀ, ਉਹ ਵੀ ਦੋਵੇਂ ਸਤਿਗੁਰਾਂ ਦੇ ਨਾਲ ਨਾਲ ਪੈਦਲ ਹੀ ਤੁਰੇ ਜਾ ਰਹੇ ਨੇ।
ਇੱਕ ਕਰ ਸੋ ਸੁੰਦਰ ਕਰ ਗਏ,
ਇੱਕ ਹੱਥ ਦੇ ਨਾਲ ਮਹਾਰਾਜ ਜੀ ਨੇ ਬਾਬਾ ਸੁੰਦਰ ਜੀ ਦਾ ਹੱਥ ਫੜਿਆ, ਛੇਵੇਂ ਪਾਤਸ਼ਾਹ ਨੇ
ਚੰਦਮੱਲ ਸੰਗ ਬਾਕਨ ਕਹਿਓ,
ਹੱਥ ਫੜਿਆ ਆਪਣੇ ਹੱਥ ਵਿੱਚ ਤੇ ਤੁਰੇ ਜਾਂਦੇ ਤੇ ਨਾਲ ਭਾਈ ਚੰਦਮੱਲ ਜੀ ਜਾ ਰਹੇ ਨੇ, ਉਹਨਾਂ ਨਾਲ ਮਹਾਰਾਜ ਜੀ ਗੱਲਾਂ ਕਰਦੇ ਜਾਂਦੇ, ਬਚਨ ਕਰਦੇ ਜਾ ਰਹੇ ਨੇ।
ਸਾਹਿਬ ਜ਼ਾਦੇ ਪੰਚੋਂ ਆਏ,
ਇਹਨੇ ਨੂੰ ਸਤਿਗੁਰੂ ਜੀ ਦੇ ਪੰਜੇ ਸਾਹਿਬਜ਼ਾਦੇ ਵੀ ਆ ਗਏ, ਬਾਬਾ ਗੁਰਦਿੱਤਾ ਜੀ ਹੋਣੀ।
ਸੰਗ ਪਿਤਾ ਕੇ ਚਲਤ ਸੁਹਾਏ,
ਸਤਿਗੁਰੂ ਜੀ ਦੇ ਪੰਜੇ ਸਾਹਿਬਜ਼ਾਦੇ ਵੀ ਛੇਵੇਂ ਪਾਤਸ਼ਾਹ ਦੇ ਨਾਲ ਨਾਲ ਤੁਰੇ ਜਾ ਰਹੇ ਨੇ।
ਸੰਗਤ ਜੁੱਤ ਤੈ ਕਰਿਓ ਇਸ਼ਨਾਨ,
ਮਹਾਰਾਜ ਜੀ ਸਿੱਖਾਂ ਸਮੇਤ ਸੰਗਤ ਸਮੇਤ ਆਏ, ਬੌਲੀ ਸਾਹਿਬ ਦੇ ਨਿਰਮਲ ਜਲ ਚ ਮਹਾਰਾਜ ਜੀ ਨੇ ਫਿਰ ਇਸ਼ਨਾਨ ਕੀਤਾ। ਹਾਲਾਂਕਿ ਭਾਵੇਂ ਅੰਮ੍ਰਿਤ ਵੇਲੇ ਸਤਿਗੁਰਾਂ ਇਸ਼ਨਾਨ ਸੋਧ ਲਿਆ ਸੀ, ਦੇ ਦੀਵਾਨ ਦੀ ਸਮਾਪਤੀ ਕਰਕੇ ਬੌਲੀ ਸਾਹਿਬ ਆਏ, ਆਪ ਵੀ ਇਸ਼ਨਾਨ ਕੀਤਾ, ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਸਿੱਖਾਂ ਨੇ ਵੀ ਇਸ਼ਨਾਨ ਕੀਤਾ।
ਦੀਨ ਦਿਜਨ ਕੋ ਦੀਨ ਸਦਾਨ,
ਬਹੁਤ ਸਾਰੇ ਜਾਚਕ ਮੰਗਤੇ ਆਏ, ਸਭ ਦੀਆਂ ਝੋਲੀਆਂ ਸਤਿਗੁਰਾਂ ਨੇ ਦਾਨ ਨਾਲ ਭਰੀਆਂ ਹਨ।
ਸ਼੍ਰੀ ਗੁਰਦਿੱਤੇ ਪਿਤ ਸੋ ਕਹਿਓ,
ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਬੋਲੇ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਹੱਥ ਜੋੜ ਕੇ,
ਪਾਪੀ ਮਹਿਮਾ ਮੋਚਿਤ ਚਾਇਓ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਬੌਲੀ ਸਾਹਿਬ ਦੀ ਮਹਿਮਾ ਆਪ ਜੀ ਕਿਰਪਾ ਕਰਕੇ ਦੱਸੋ, ਇਹ ਜਿਹੜੀ ਪਾਵਨ ਬੌਲੀ ਹੈ ਆਪ ਜੀ ਨੇ ਇਹਦਾ ਇੰਨਾ ਅਦਬ ਰੱਖਿਆ, ਕੱਲ ਵੀ ਇਸ਼ਨਾਨ ਕੀਤੇ, ਅੱਜ ਵੀ ਇਸ਼ਨਾਨ ਕੀਤੇ ਹਨ, ਬੜੇ ਅਦਬ ਨਾਲ ਨਮਸਕਾਰ ਕੀਤੀ ਇਸ ਬੌਲੀ ਨੂੰ, ਇਹਦਾ ਮਹਾਤਮ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ।
ਕਰੋ ਸੁਨਾਵਨ ਜੈਸੀ ਅਹੇ,
ਮਹਾਰਾਜ ਇਹ ਬੌਲੀ ਦੇ ਵਿੱਚ ਇਸ਼ਨਾਨ ਦਾ ਕੀ ਪੁੰਨ ਹੈ, ਇਹਦੇ ਚ ਇਸ਼ਨਾਨ ਕਰਨ ਦਾ ਮਹਾਤਮ ਕੀ ਹੈ, ਆਪ ਦੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ, ਅਸੀਂ ਸਾਰੇ ਸੁਣਨ ਵਾਸਤੇ ਉਤਸੁਕ ਹਾਂ।
ਸੁਤ ਸੋ ਸ਼੍ਰੀ ਹਰਗੋਬਿੰਦ ਕਹੀ,
ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੋਲੇ,
ਤ੍ਰਿਤੀਏ ਗੁਰੂ ਇਹ ਸਿਰਜਨ ਕਰੀ,
ਕਹਿਣ ਲੱਗੇ ਗੁਰਦਿੱਤਾ ਜੀ ਇਹ ਜਿਹੜੀ ਬੌਲੀ ਹੈ ਤੀਸਰੇ ਪਾਤਸ਼ਾਹ ਵੱਡਿਆਂ ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਰਚੀ ਹੈ, ਇਹ ਉਹਨਾਂ ਦੀ ਬਣਾਈ ਹੋਈ ਬੌਲੀ ਹੈ।
ਹਮਰੇ ਬੜੇ ਸੇਵ ਬਹੁਤਰੀ,
ਔਰ ਇਸ ਬੌਲੀ ਦੇ ਵਿੱਚ ਸਾਡੇ ਵੱਡਿਆਂ ਨੇ ਬੜੀ ਸੇਵਾ ਕੀਤੀ, ਚੌਥੇ ਪਾਤਸ਼ਾਹ ਨੇ, ਸੋਢੀਆਂ ਦੀ ਕੁੱਲ ਦੇ ਭੂਸ਼ਣ ਗੁਰਦੇਵ ਨੇ ਇਸ ਬੌਲੀ ਸਾਹਿਬ ਦੀ ਬਹੁਤ ਸੇਵਾ ਕੀਤੀ ਹੈ, ਟੋਕਰੀ ਢੋਣ ਦੀ ਸੇਵਾ ਇੱਥੇ ਕਰਦੇ ਰਹੇ ਹਨ।
ਜੋ ਪੂਰਨ ਮਾਸ਼ੀ ਇਹ ਮੱਝੇ,
ਪੂਰਨ ਮਾਸ਼ੀ ਵਾਲੇ ਦਿਨ ਜਿਹੜਾ ਕੋਈ ਮਾਈ ਭਾਈ ਇਸ ਬੌਲੀ ਦੇ ਵਿੱਚ ਇਸ਼ਨਾਨ ਕਰਦਾ ਹੈ,
ਜਨਮ ਜਨਮ ਕੇ ਕਲਮਲ ਭੱਜੇ,
ਉਹਦੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ, ਜਿਹੜਾ ਪੁੰਨਿਆਂ ਵਾਲੇ ਦੇ ਨਾਂ ਕਿਸ ਬੌਲੀ ਚ ਇਸ਼ਨਾਨ ਕਰਦਾ। ਹਾਂਜੀ।
ਮਨ ਬਾਂਛਿਤ ਫਲ ਪ੍ਰਾਪਤ ਹੋਏ,
ਉਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਸ਼੍ਰੀ ਗੁਰੂ ਅਮਰ ਸਿਮਰ ਉਰ ਸੋਏ,
ਜਿਹੜੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਸਿਮਰਨ ਕਰਕੇ ਇਸ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨਗੇ, ਉਹਨਾਂ ਦੇ ਮਨੋਕਾਮਨਾਵਾਂ ਦੀ ਪੂਰਤੀ ਹੋਵੇਗੀ।
ਚੌਰਾਸੀ ਕੀਨੀ ਸੋਪਾਨ,
ਔਰ ਬਾਬਾ ਗੁਰਦਿੱਤਾ ਜੀ ਇਸ ਬੌਲੀ ਦਾ ਇਹ ਬੜਾ ਵੱਡਾ ਪੁੰਨ ਹੈ, ਗੁਰੂ ਅਮਰਦਾਸ ਸਾਹਿਬ ਨੇ ਪ੍ਰਗਟ ਕੀਤਾ, ਇਹਦੀਆਂ 84 ਪੌੜੀਆਂ ਮਹਾਰਾਜ ਜੀ ਨੇ ਰਚੀਆਂ ਹਨ।
ਪਠੇ 84 ਜਪ ਕਰ ਨਹਨ,
ਔਰ ਜਿਹੜਾ ਇਸ ਪਾਵਨ ਬੌਲੀ ਚ 84 ਵੇਰੀ ਇਸ਼ਨਾਨ ਕਰਕੇ, ਇੱਕ ਵੇਰੀ ਇਸ਼ਨਾਨ ਕਰ ਲਿਆ ਫਿਰ ਇੱਕ ਨੰਬਰ ਪੌੜੀ ਤੇ ਬਹਿ ਕੇ ਜਪਜੀ ਸਾਹਿਬ ਦਾ ਇੱਕ ਪਾਠ ਕੀਤਾ, ਫਿਰ ਦੂਜੀ ਵੇਰੀ ਇਸ਼ਨਾਨ ਕੀਤਾ, ਦੂਜੀ ਪੌੜੀ ਤੇ ਬਹਿ ਕੇ ਦੂਜਾ ਪਾਠ ਜਪਜੀ ਸਾਹਿਬ ਦਾ ਕੀਤਾ। ਇੱਦਾਂ 84 ਵੇਰੀ ਇਸ਼ਨਾਨ ਕਰਕੇ ਵਾਰੋ ਵੇਰੀ 84 ਪੌੜੀਆਂ ਤੇ ਬੈਠ ਕੇ 84 ਪਾਠ ਜਿਹੜਾ ਜਪਜੀ ਸਾਹਿਬ ਦੇ ਕਰੇਗਾ।
ਨਹੀਂ 84 ਪਾਵੇ ਜੀਵ,
ਗੁਰੂ ਅਮਰਦਾਸ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ, ਹੁਕਮ ਕੀਤਾ ਕਿ ਉਹਨਾਂ ਜੀਵਾਂ ਨੂੰ 84 ਲੱਖ ਜੂਨੀਆਂ ਦੇ ਗੇੜੇ ਚ ਨਹੀਂ ਭਟਕਣਾ ਪਵੇਗਾ।
ਸਤਿ ਸ੍ਰੀ ਅਕਾਲ।
ਉਹਦੀ 84 ਕੱਟੀ ਜਾਏਗੀ, ਜਿਹੜਾ ਇੱਥੇ 84 ਪੌੜੀਆਂ ਤੇ ਬੈਠ ਕੇ 84 ਪਾਠ ਜਪਜੀ ਸਾਹਿਬ ਦੇ ਕਰੇਗਾ 84 ਵੇਰੀ ਇਸ਼ਨਾਨ ਕਰਕੇ। ਖਾਲਸਾ ਜੀ, ਸ਼ੰਕਾਵਾਦੀ ਲੋਕ ਕਹਿੰਦੇ ਜੀ 84 ਲੱਖ ਜੂਨੀਆਂ ਤਾਂ ਹੁਣ ਰਹੀਆਂ ਹੀ ਨਹੀਂ ਹਨ, 84 ਲੱਖ ਜੂਨੀਆਂ ਵਿੱਚੋਂ ਬਹੁਤ ਜੂਨੀਆਂ ਘੱਟ ਗਈਆਂ। ਪੁੱਛੋ ਜੀ ਕਿਹੜੀਆਂ, ਕਹਿੰਦੇ ਜੀ ਡਾਇਨਾਸੁਰ ਵੀ ਤਾਂ ਆਉਂਦਾ ਸੀ 84 ਲੱਖ ਜੂਨੀ 'ਚ, ਉਹ ਨਹੀਂ ਰਿਹਾ ਜੀ, ਹੋਰ ਕਿੰਨੀਆਂ ਜੂਨੀਆਂ ਖਤਮ ਹੋ ਗਈਆਂ, ਹੁਣ ਤਾਂ 84 ਰਹੀਆਂ ਹੀ ਨਹੀਂ। ਇਹ ਤਾਂ ਗਲਤ ਤੁਹਾਡੀ ਵਿਚਾਰਧਾਰਾ ਹੈ। ਖਾਲਸਾ ਜੀ, ਗੁਰਬਾਣੀ ਨੇ ਜੋ ਕਹਿ ਦਿੱਤਾ ਹੈ ਉਹ ਸੱਤ ਹੈ, ਤ੍ਰਈ ਕਾਲ ਸੱਤ ਹੈ। ਗੁਰਬਾਣੀ ਕਹਿੰਦੀ ਹੈ 84 ਲੱਖ ਜੀਵ ਹੈਣ, 84 ਲੱਖ ਜੂਨੀਆਂ ਹੈਣ ਤੇ ਹੈਣ, ਉਹ ਨਾ ਵਧਣੀਆਂ ਨੇ ਨਾ ਘਟਣੀਆਂ ਨੇ, ਜਿੰਨੀਆਂ ਜਿੰਨੇ ਖਤਮ ਹੁੰਦੀਆਂ ਨੇ ਅੱਗੇ ਨਵੀਆਂ ਵੀ ਤਾਂ ਉਨੀਆਂ ਪੈਦਾ ਹੁੰਦੀਆਂ ਨਾ। ਆ ਕਿੰਨੇ ਜੀਵ ਜੰਤ ਜਿਹੜੇ ਨਵੇਂ ਪੈਦਾ ਹੋ ਗਏ, ਆ ਚਿੱਟੀ ਮੱਖੀ ਇੱਧਰ ਪਿੱਛੇ ਜੀ ਨਰਮੇ ਦੇ ਵਿੱਚ ਪਈ, ਇਹ ਨਵੀਂ ਬਿਮਾਰੀ ਆ, ਕਰੋਨਾ ਵੀ ਤਾਂ ਜੀਵ ਸੀ, ਇੱਦਾਂ ਦੇ ਕਿੰਨੇ ਜੀਵ ਜੰਤ ਨਵੇਂ ਵੀ ਪੈਦਾ ਹੁੰਦੇ। ਇਸ ਕਰਕੇ ਗਿਣਤੀ 84 ਲੱਖ ਹੀ ਰਹਿਣੀ ਹੈ, ਇਹ ਨਾ ਵਧਣੀਆਂ ਨਾ ਘਟਣੀ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰ ਦਿੱਤਾ ਵੀ ਉਹਨਾਂ ਨੂੰ 84 ਦੇ ਗੇੜ ਚ ਨਹੀਂ ਆਉਣਾ ਪਵੇਗਾ, ਜਿਹੜੇ ਇੱਥੇ 84 ਵੇਰੀ ਇਸ਼ਨਾਨ ਕਰਕੇ ਇੱਕ ਇੱਕ ਪੌੜੀ ਤੇ ਬੈਠ ਕੇ 84 ਪਾਠ ਜਪਜੀ ਸਾਹਿਬ ਦੇ ਕਰਨਗੇ,
ਪ੍ਰਾਪਤ ਗੁਰ ਕੀ ਪੁਰੀ ਸਦੀਵ,
ਉਹਨਾਂ ਨੂੰ ਸਦੈਵੀ ਕਾਲ ਲਈ ਗੁਰਪੁਰੀ ਦਾ ਨਿਵਾਸ ਪ੍ਰਾਪਤ ਹੋਵੇਗਾ, ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਉਹਨਾਂ ਦਾ ਵਾਸਾ ਹੋਵੇਗਾ।
ਇਮ ਕੈ ਪੁਨ ਦੋਨੋ ਸੰਗ ਕਹਿਓ,
ਇੱਦਾਂ ਇਹ ਬਚਨ ਕਰਕੇ ਫਿਰ ਮਹਾਰਾਜ ਜੀ ਬੋਲੇ, ਬਾਬਾ ਸੁੰਦਰ ਜੀ ਉਹਨਾਂ ਨੂੰ ਕਹਿਣ ਲੱਗੇ,
ਗੁਰ ਸਥਾਨ ਜੈ ਜੈ ਤੁਮ ਲਇਓ,
ਕਹਿਣ ਲੱਗੇ ਬਾਬਾ ਸੁੰਦਰ ਜੀ ਇਸ ਨਗਰੀ ਵਿੱਚ ਗੁਰੂ ਸਾਹਿਬਾਂ ਦੇ ਜਿੱਥੇ ਜਿੱਥੇ ਵੀ ਅਸਥਾਨ ਨੇ, ਚਲੋ ਸਾਨੂੰ ਲੈ ਚਲੋ, ਸਾਰੇ ਅਸਥਾਨਾਂ ਦੇ ਦਰਸ਼ਨ ਕਰੀਏ,
ਤੈ ਤੈ ਚੱਲ ਕਰ ਦਰਸ ਕਰਾਵੋ,
ਸਾਰੇ ਅਸਥਾਨਾਂ ਦੇ ਸਾਨੂੰ ਦਰਸ਼ਨ ਕਰਾਓ, ਜਿੰਨੇ ਅਸਥਾਨ ਇਸ ਨਗਰ ਵਿੱਚ ਗੁਰੂ ਪਾਤਸ਼ਾਹ ਦੇ ਹਨ। ਇਹ ਮਰਿਆਦਾ ਹੈ ਖਾਲਸਾ ਜੀ, ਜਦੋਂ ਵੀ ਪੁਰਾਤਨ ਸਮੇਂ ਤੋਂ ਹੀ ਖਾਲਸੇ ਪੰਥ ਦੀ ਇਹ ਮਰਿਆਦਾ ਰਹੀ ਹੈ ਸਿੱਖਾਂ ਦੀ, ਜਿਸ ਜਿਸ ਨਗਰੀ 'ਚ ਮਹਾਰਾਜ ਜੀ ਦੇ ਅਸਥਾਨ, ਵੱਡਾ ਦਰਬਾਰ ਭਾਵੇਂ ਇੱਕ ਹੋਵੇ, ਨਾਲ ਹੋਰ ਜਿੰਨੇ ਅਸਥਾਨ, ਸਾਰੇ ਅਸਥਾਨਾਂ ਦੇ ਸਿੱਖ ਦਰਸ਼ਨ ਕਰਕੇ ਆਉਂਦੇ, ਹਰ ਅਸਥਾਨ ਤੇ ਜਾ ਕੇ ਹਾਜ਼ਰੀ ਭਰਨੀ, ਨਮਸਕਾਰ ਕਰਨੀ, ਤਦੇ ਸਾਰੀ ਯਾਤਰਾ ਸੰਪੂਰਨ ਹੁੰਦੀ। ਅੱਜ ਕੱਲ੍ਹ ਅਸੀਂ ਕਈ ਵਾਰੀ ਜਾਂਦੇ ਹਾਂ, ਜਿਸ ਨਗਰ ਦੇ ਵਿੱਚ ਇੱਕ ਅਸਥਾਨ ਵੱਡਾ ਹੋਵੇ ਉੱਥੇ ਨਮਸਕਾਰ ਕਰਕੇ ਉੱਥੋਂ ਵਾਪਸ ਆ ਜਾਂਦੇ ਹਾਂ। ਸਮਾਂ ਹੋਵੇ ਤੇ ਚਾਹੀਦਾ ਹੈ ਸਾਰੇ ਅਸਥਾਨਾਂ ਦੇ ਦਰਸ਼ਨ ਕਰਨੇ, ਜੇ ਗੋਇੰਦਵਾਲ ਸਾਹਿਬ ਜਾਓ ਤੇ ਫਿਰ ਜਿੱਥੇ ਬੌਲੀ ਸਾਹਿਬ ਦੇ ਦਰਸ਼ਨ ਕਰਨੇ, ਚੁਬਾਰਾ ਸਾਹਿਬ ਵੀ ਭਾਈ ਗੁਰਦਾਸ ਜੀ ਦਾ ਉੱਥੇ ਸਰੀਰ ਤਿਆਗਣ ਦਾ ਸਥਾਨ ਹੈ, ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਦਾ ਖੂਹ ਲਾਇਆ ਉੱਥੇ ਪਾਤਸ਼ਾਹ ਦਾ, ਤੋ ਉਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ। ਜੇ ਖਡੂਰ ਸਾਹਿਬ ਜਾਓ ਤੇ ਜਿੱਥੇ ਮਹਾਰਾਜ ਜੀ ਦਾ ਵੱਡਾ ਦਰਬਾਰ ਗੁਰੂ ਅੰਗਦ ਸਾਹਿਬ ਦਾ, ਉੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ, ਸਾਰੇ ਅਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਤੋ ਗੁਰੂ ਹਰਗੋਬਿੰਦ ਸਾਹਿਬ ਇਹ ਮਰਿਆਦਾ ਸਾਡੇ ਲਈ ਚਲਾ ਰਹੇ ਨੇ, ਪੂਰਨੇ ਪਾ ਰਹੇ ਨੇ, ਕਹਿੰਦੇ ਬਾਬਾ ਸੁੰਦਰ ਜੀ ਜਿੰਨੇ ਅਸਥਾਨ ਨੇ ਸਤਿਗੁਰਾਂ ਦੇ ਇਸ ਨਗਰ ਵਿੱਚ, ਸਾਨੂੰ ਸਾਰੇ ਅਸਥਾਨਾਂ ਦੇ ਦਰਸ਼ਨ ਕਰਾਓ,
ਜਿਮ ਜਿਮ ਭਾਈ ਪ੍ਰਸੰਗ ਸੁਣਾਓ,
ਫਿਰ ਉਹਨਾਂ ਅਸਥਾਨਾਂ ਦਾ ਇਤਿਹਾਸ ਸੁਣਾਓ ਸਾਨੂੰ, ਜਿਹੜੇ ਜਿਹੜੇ ਅਸਥਾਨ ਦਾ ਜਿਹੜਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਸਰਵਣ ਕਰਾਓ।
ਵੱਡ ਜਾਮਾ ਗੁਰ ਕੀ ਘਰ ਪਰਿਓ,
ਸਤਿਗੁਰੂ ਛੇਵੇਂ ਪਾਤਸ਼ਾਹ ਦਾ ਕੱਦ ਕਾਠ ਬੜਾ ਉੱਚਾ ਸੀ, ਜਿੰਨੀ ਸੰਗਤ ਸੀ ਨਾ ਨਾਲ ਸਾਰਿਆਂ ਨਾਲੋਂ ਮਹਾਰਾਜ ਜੀ ਦਾ ਕੱਦ ਤਕਰੀਬਨ ਸਵਾ ਹੱਥ ਉੱਚਾ ਸੀ, ਸਾਰਿਆਂ ਤੋਂ ਉੱਚਾ ਕੱਦ ਸਤਿਗੁਰਾਂ ਦਾ 7.5 ਫੁੱਟ ਦੇ ਨੇੜੇ ਉੱਚਾ ਕੱਦ ਸੀ, ਤੇ ਚੋਲਾ ਵੀ ਸਤਿਗੁਰੂ ਬੜਾ ਲੰਮਾ ਪਹਿਨਦੇ, ਇੱਕ ਤਾਂ ਕੱਦ ਉੱਚਾ ਤੇ ਚੋਲਾ ਵੀ ਜਿਹੜਾ ਸਤਿਗੁਰੂ ਜੀ ਪਹਿਨਦੇ ਉਹਦੀਆਂ ਬਹੁਤ ਕਲੀਆਂ ਹੁੰਦੀਆਂ, ਬੜਾ ਵੱਡਾ ਘੇਰਾ ਚੋਲੇ ਦਾ ਹੁੰਦਾ।
ਖੜਗ ਵਿਸਾਲ ਗਾਤਰੇ ਧਰਿਓ,
ਮਹਾਰਾਜ ਜੀ ਦੇ ਗਾਤਰੇ ਸ਼੍ਰੀ ਸਾਹਿਬ ਹੈ, ਵੱਡਾ ਤੇਗਾ ਹੈ।
ਕੰਚਨ ਜਬਰ ਜਵਾਹਰ ਜਰੇ,
ਇਹਦੇ ਚ ਸੋਨਾ ਲੱਗਾ ਹੋਇਆ, ਕੀਮਤੀ ਜੜਾਊ ਜੜੇ ਹੋਏ ਨੇ।
ਧਰ ਨਿਖੰਗ ਕਟ ਕਸਬੋ ਕਰੇ,
ਗੁਰਦੇਵ ਨੇ ਮੋਢੇ ਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੋਇਆ, ਪੇਟੀ ਲੱਕ ਦੇ ਨਾਲ ਬੰਨੀ ਹੋਈ ਹੈ।
ਭੀਖਣ ਤੀਖਣ ਤੀਰਨ ਭਰੇ,
ਔਰ ਉਸ ਪੱਥੇ ਵਿਚ ਬੜੇ ਬੜੇ ਤਿੱਖੇ ਤੇ ਭਿਆਨਕ ਤੀਰ ਭਰੇ ਹੋਏ ਨੇ।
ਧਨੁੱਖ ਕਠੋਰ ਬੜੀ ਕਰ ਧਰੇ,
ਬੜਾ ਕਠੋਰ ਧਨਖ ਹੈ, 9 ਟੰਕਾ ਜਿਹੜਾ ਸਤਿਗੁਰਾਂ ਨੇ ਮੋਢੇ ਤੇ ਧਰਿਆ ਹੈ।
ਚਲੇ ਤਾਂ ਤੇ ਬੰਧਨ ਕੀ ਨਾ,
ਇਹ ਤਾਂ ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਬੌਲੀ ਸਾਹਿਬ ਤੋਂ ਮੱਥਾ ਟੇਕ ਕੇ ਚੱਲ ਪਏ।
ਗਰੀ ਤੰਗਪੁਰ ਕੀ ਜੈ ਚੀਨ,
ਖਾਲਸਾ ਜੀ ਗੋਇੰਦਵਾਲ ਸਾਹਿਬ ਦੀਆਂ ਜਿਹੜੀਆਂ ਗਲੀਆਂ ਸਨ ਉਹ ਛੋਟੀਆਂ ਛੋਟੀਆਂ ਪੁਰਾਣੇ ਨਗਰ ਕਰਕੇ ਬੜੀਆਂ ਤੰਗ ਤੰਗ ਗਲੀਆਂ ਜਿਨ੍ਹਾਂ ਚੋਂ ਸਤਿਗੁਰੂ ਜੀ ਲੰਘ ਰਹੇ ਨੇ।
ਗੁਰੂ ਬਾਤ ਕਰਤੀ ਤੈ ਚਾਲੇ,
ਸਤਿਗੁਰੂ ਜੀ ਬਚਨ ਬਿਲਾਸ ਕਰਦੇ ਜਾ ਰਹੇ ਨੇ ਨਾਲ ਨਾਲ ਬਾਬਾ ਸੁੰਦਰ ਜੀ ਹੋਣਾ ਦੇ।
ਸੁਨ ਆਵਤ ਤਰ ਹਰਖ ਵਿਸਾਲੇ,
ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਛੇਵੇਂ ਪਾਤਸ਼ਾਹ ਆਏ ਸਭ ਆ ਰਹੇ ਨੇ ਦਰਸ਼ਨ ਕਰਨ ਲਈ।
ਨਰ ਨਾਰੀ ਨਿਜ ਕਾਜ ਵਿਸਾਰੇ,
ਜਿੰਨੇ ਨਰ ਨਾਰੀ ਨੇ ਸਭ ਆਪੋ ਆਪਣੇ ਕੰਮ ਧੰਦੇ ਵਿੱਚੇ ਹੀ ਛੱਡ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਨੇ।
ਘਰ ਤਜ ਤਜ ਠਾਂਡੀ ਸਭ ਦੁਆਰੇ,
ਤੇ ਜਿਨ੍ਹਾਂ ਗਲੀਆਂ ਚੋਂ ਸਤਿਗੁਰੂ ਲੰਘ ਰਹੇ ਨੇ ਪਤਾ ਸਿੱਖਾਂ ਦੇ ਘਰ ਹੀ ਨੇ ਸਾਰੇ ਤਕਰੀਬਨ ਗੋਇੰਦਵਾਲ ਸਾਹਿਬ ਚ ਮਹਾਰਾਜ ਜੀ ਦੀ ਵਸਾਈ ਨਗਰੀ ਹੋਣ ਕਰਕੇ, ਕਹਿੰਦੇ ਜਿੰਨੇ ਘਰ ਨੇ ਸਾਰੇ ਘਰਾਂ ਚੋਂ ਬਾਹਰ ਨਿਕਲ ਕੇ ਆ ਗਏ ਦਰਵਾਜ਼ਿਆਂ ਤੇ ਕਿ ਛੇਵੇਂ ਪਾਤਸ਼ਾਹ ਇਸ ਗਲੀ ਚੋਂ ਬਾਜ਼ਾਰ ਚੋਂ ਲੰਘ, ਨਿੱਕੀਆਂ ਨਿੱਕੀਆਂ ਗਲੀਆਂ ਨੇ ਉਹਨਾਂ ਚੋਂ ਸਤਿਗੁਰੂ ਜੀ ਲੰਘ ਰਹੇ ਨੇ, ਸਿੱਖ ਬਾਹਰ ਆ ਕੇ ਦਰਸ਼ਨ ਕਰਦੇ ਨੇ ਸਵਾਗਤ ਕਰਦੇ ਨੇ।
ਕਰੇ ਬਿਲੋਕਨ ਹੋਏ ਕਰ ਨੇਰੇ,
ਨੇੜੇ ਹੋ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਵੰਦਨਾ ਕਰਦੇ ਨੇ।
ਸੁੰਦਰ ਡੀਲ ਬਲੀ ਜੋ ਬਡੇਰੇ,
ਕਹਿੰਦੇ ਬੜੀ ਸੁੰਦਰ ਉੱਚੀ ਲੰਮੀ ਡੀਲ ਹੈ ਸਤਿਗੁਰਾਂ ਦੇ ਸਰੀਰ ਦੀ।
ਸੁੰਦਰ ਚੰਦ ਮਲ ਰਸ ਰਾਤੇ,
ਬਾਬਾ ਸੁੰਦਰ ਜੀ ਤੇ ਬਾਬਾ ਚੰਦ ਮਲ ਜੀ ਵੀ ਬੜੇ ਪ੍ਰੇਮ ਨਾਲ ਜਾ ਰਹੇ ਨੇ।
ਜਿਤ ਚਲਬੋ ਤਿਤ ਪ੍ਰੇਰਿਤ ਜਾਤੇ,
ਜਿੱਧਰ ਜਾਣਾ ਹੈ ਬਾਬਾ ਸੁੰਦਰ ਜੀ ਹੋਣਾ ਕਿਉਂਕਿ ਇਸ ਨਗਰ ਦੇ ਸਨ, ਉਹਨਾਂ ਨੂੰ ਪਤਾ ਕਿ ਨਾਲ ਨਾਲ ਰਸਤਾ ਦੱਸਦੇ ਜਾ ਰਹੇ ਨੇ, ਮਹਾਰਾਜ ਇੱਧਰ ਨੂੰ ਚੱਲਣਾ ਇੱਧਰ ਨੂੰ ਜਾਣਾ ਹੈ।
ਬੀਤਨ ਮੈਂ ਘਰ ਘਰ ਦਿਸ਼ ਦੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਜਿਹੜੀ ਗਲੀ ਚੋਂ ਲੰਘਦੇ ਆ, ਭੀੜੀਆਂ ਛੋਟੀਆਂ ਗਲੀਆਂ ਨੇ, ਦੋਵਾਂ ਪਾਸੇ ਘਰ ਨੇ, ਇਧਰ ਵੀ ਗਲੀਆਂ ਦੇ ਘਰ ਨੇ, ਸੱਜੇ ਖੱਬੇ ਵੀ ਦੋਵੇਂ ਪਾਸੇ ਘਰ ਹਨ।
ਦਰਸ਼ਤ ਨਮੋ ਕਰਤ ਸਭ ਕੋ,
ਉਹ ਜਿਹੜੇ ਘਰਾਂ ਵਾਲੇ ਸਿੱਖ ਨੇ ਬਾਹਰ ਨਿਕਲ ਕੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ, ਹੱਥ ਜੋੜ ਕੇ ਨਮਸਕਾਰ ਕਰਦੇ ਨੇ।
ਪੀਰੀ ਗਲੀ ਕਿਤਕ ਤੈ ਆਈ,
ਕਹਿੰਦੇ ਚਲਦਿਆਂ ਚਲਦਿਆਂ ਅੱਗੇ ਬਹੁਤੀ ਭੀੜੀ ਗਲੀ ਆ ਗਈ।
ਗੁਰ ਜਾਮੋ ਦੋਏ ਦਿਸ਼ ਲੱਗ ਜਾਈ,
ਗਲੀ ਇੰਨੀ ਜ਼ਿਆਦਾ ਤੰਗ ਸੀ, ਪਾਤਸ਼ਾਹ ਦਾ ਸਰੀਰ ਬਹੁਤ ਕੱਦ ਕਾਠੀ ਚੌੜੀ ਬਹੁਤੀ ਸੀ ਤੇ ਛਾਤੀ ਬੜੀ ਚੌੜੀ ਸੀ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ, 4.5 ਗਜ ਦੇ ਨੇੜੇ ਚੌੜੀ ਛਾਤੀ, ਤੇ ਗਲੀ ਛੋਟੀ ਹੋਣ ਕਰਕੇ ਉਦਾਂ ਆਮ ਬੰਦੇ 2 ਜਣੇ ਲੰਘ ਜਾਣ ਉੱਥੋਂ ਗਲੀ ਚੋਂ, ਪਰ ਪਾਤਸ਼ਾਹ ਇਕੱਲੇ ਹੀ ਲੰਘ ਰਹੇ ਸਨ, ਤੇ ਚੋਲਾ ਵੀ ਵੱਡਾ ਤੇ ਸਤਿਗੁਰਾਂ ਦਾ ਜਿਹੜਾ ਬਾਣਾ ਪਾਇਆ ਹੋਇਆ ਉਹ ਗਲੀ ਦੇ ਦੋਵਾਂ ਸਿਰਿਆਂ ਤੇ ਕੰਧਾਂ ਨੂੰ ਲੱਗਦਾ ਹੈ।
ਜਿਨ ਕੋ ਡੀਲ ਸਰੀਰ ਬਡੇਰਾ,
ਬੜੀ ਉੱਚੀ ਲੰਮੀ ਡੀਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ।
ਪੁਨ ਜਾਮਾ ਬੋ ਪਾਲਨ ਕੇਰਾ,
ਰਾਜ ਚੌੜੀ ਛਾਤੀ ਮਹਾਰਾਜ ਜੀ ਦੀ, ਫਿਰ ਚੋਲਾ ਬਹੁਤ ਕਲੀਆਂ ਵਾਲਾ ਸੀ।
ਪੀਰੀ ਬਹੁਤ ਬੀਥਿਕਾ ਸੋਈ,
ਇਹ ਗਲੀ ਬਹੁਤੀ ਭੀੜੀ ਆਈ ਹੈ।
ਜਾਂ ਤੇ ਦੋ ਦਿਸ਼ ਲਾਗਤ ਜੋਈ,
ਇਸ ਕਰਕੇ ਮਹਾਰਾਜ ਜੀ ਦਾ ਚੋਲਾ ਦੋਵਾਂ ਪਾਸੇ ਗਲੀ ਨੂੰ ਲੱਗਦਾ, ਕੰਧਾਂ ਨੂੰ ਲੱਗਦਾ।
ਤਬ ਸੁੰਦਰ ਸੁੰਦਰ ਨੇ ਬਾਕ ਬਖਾਨਾ।
ਬਾਬਾ ਸੁੰਦਰ ਜੀ ਕੋਲੋਂ ਬੋਲੇ ਕਹਿਣ ਲੱਗੇ,
ਇਹ ਗੁਰ ਰਾਮਦਾਸ ਉਦਪਾਨਾ।
ਤੇ ਚੱਲ ਕੇ ਆਏ ਤੇ ਕਹਿਣ ਲੱਗੇ, ਮਹਾਰਾਜ ਇਹ ਜਿਹੜਾ ਖੂਹ ਆਪ ਜੀ ਵੇਖ ਰਹੇ ਹੋ, ਇਹ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਦਾ ਖੂਹ ਹੈ। ਉਹ ਗਲੀ ਹੁਣ ਵੀ ਬੜੀ ਤੰਗ ਅੰਦਰ ਜਾਂਦੀ ਹੈ। ਕਹਿਣ ਲੱਗੇ, ਮਹਾਰਾਜ ਇਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਖੂਹੀ ਹੈ।
ਤੈ ਚਰਨਾਮ੍ਰਿਤ ਲੀ ਕਰ ਚਾਲੇ।
ਮਹਾਰਾਜ ਜੀ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰ ਕੇ, ਤੇ ਉਹਦੇ ਵਿੱਚੋਂ ਜਲ ਕਢਾਇਆ ਖੂਹੀ ਚੋਂ, ਤੇ ਖੂਹੀ ਚੋਂ ਜਲ ਕਢਾ ਕੇ ਮਹਾਰਾਜ ਜੀ ਨੇ ਜਲ ਦਾ ਚੂੜਾ ਛਕਿਆ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਖੂਹੀ ਹੈ।
ਦੇਖ ਚੁਬਾਰੇ ਪੁੰਨ ਵਿਸਾਲੇ।
ਚੁਬਾਰਾ ਸਾਹਿਬ ਵੱਲ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਚੁਬਾਰਾ ਸਾਹਿਬ ਹੈ।
ਇੱਕ ਕਿਲਕ ਤੈ ਕੰਧ ਮਜਾਰਾ।
ਕੰਧ ਦੇ ਵਿੱਚ ਇੱਕ ਕਿੱਲੀ ਲੱਗੀ ਹੋਈ ਲੱਕੜ ਦੀ।
ਗਡਵਾਯੋ ਸ਼੍ਰੀ ਅਮਰੇ ਉਦਾਰਾ।
ਆ ਕੇ ਬਾਬਾ ਸੁੰਦਰ ਜੀ ਕਹਿੰਦੇ, ਮਹਾਰਾਜ ਇਹ ਜਿਹੜੀ ਕਿੱਲੀ ਗੱਡੀ ਹੋਈ ਹੈ ਕੰਧ ਚ, ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗਡਵਾਈ ਸੀ।
ਨਿਸ ਦਿਨ ਖਰੇ ਰੈਤ ਤਪ ਕਰਤੇ।
ਕਿੱਲੀ ਫੜ ਕੇ ਮਹਾਰਾਜ ਕਈ ਵੇਰੀ ਰਾਤ ਦਿਨ ਲਗਾਤਾਰ ਹੀ ਖਲੋਤੇ ਰਹਿੰਦੇ ਸੀ ਕਿੱਲੀ ਦੇ ਆਸਰੇ। ਹਾਂਜੀ,
ਥਕਤ ਹੋਤ ਤਬ ਤਾਈ ਪਕੜਤੇ।
ਜਦੋਂ ਥੱਕ ਜਾਂਦੇ ਸੀ ਫੇਰ ਇਹ ਕਿੱਲੀ ਫੜ ਕੇ ਖਲੋ ਜਾਂਦੇ ਸਨ।
ਸੋਤੇ ਅਧਿਕ ਬਰਖ ਬੈ ਤਨ ਕੀ।
ਕਿਉਂਕਿ ਗੁਰਦੇਵ ਜੀ ਦੀ ਉਮਰ ਸਰੀਰ ਦੀ 100 ਤੋਂ ਉੱਤੇ ਸੀ।
ਦੇਹ ਜਰਜਰੀ ਭੂਤ ਸੁਜਿਨ ਕੀ।
ਉਹਨਾਂ ਦੀ ਕਾਇਆ ਬਹੁਤ ਜਰਜਰੀ ਤੇ ਬਿਰਧ ਹੋ ਚੁੱਕੀ ਸੀ।
ਤਉ ਪ੍ਰੀਤ ਜਿਨ ਕੀ ਤਪ ਮਾਈ।
ਫਿਰ ਵੀ ਉਹਨਾਂ ਦੀ ਤਪ ਕਰਨ ਚ ਬੜੀ ਗੂੜੀ ਪ੍ਰੀਤ ਸੀ। ਭਾਵੇਂ ਸਰੀਰ ਬਿਰਧ ਹੋ ਗਿਆ ਸੀ ਪਰ ਤਪ ਕਰਨ ਦੇ ਵਿੱਚ ਪੂਰੀ ਗੂੜੀ ਪ੍ਰੀਤ ਸੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੀ।
ਰਿਸ ਪ੍ਰਸੰਤਾ ਨਿਸ਼ਫਲ ਨਾਈ।
ਛੇਵੇਂ ਪਾਤਸ਼ਾਹ ਜਿਹੜਾ ਵੀ ਉਹ ਬਚਨ ਕਰ ਦਿੰਦੇ ਪੂਰਾ ਹੋ ਜਾਂਦਾ ਸੀ।
ਨਮੋ ਕਰੀ ਦਰਸ਼ਨ ਕੋ ਹੇਰਤ।
ਜਿਵੇਂ ਪਾਤਸ਼ਾਹ ਨੇ ਉਹ ਕਿੱਲੀ ਵੇਖੀ, ਗੁਰੂ ਅਮਰਦਾਸ ਸਾਹਿਬ ਜੀ ਪ੍ਰਤਾਖੀ ਦੇਸ ਰਿਹਾ ਉਹਨਾਂ ਨੂੰ ਕਿੱਲੀ ਦੇ ਵਿੱਚ ਕਿ ਮਾਨੋ ਇੱਥੇ ਹੀ ਖੜੇ ਨੇ। ਇਹ ਮਹਿਸੂਸ ਕਰਦਿਆਂ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰ ਕੇ ਛੇਵੇਂ ਪਾਤਸ਼ਾਹ ਨੇ ਸੀਸ ਝੁਕਾ ਕੇ ਮੱਥਾ ਟੇਕਿਆ, ਰਸਨਾ ਤੋਂ ਆਖਿਆ, ਧੰਨ ਗੁਰੂ ਅਮਰਦਾਸ ਸਾਹਿਬ। ਹਾਂਜੀ,
ਉਨ ਸੁੰਦਰ ਸੱਸ ਮਲ ਕੈ ਪ੍ਰੇਰਿਤ।
ਬਾਬਾ ਸੁੰਦਰ ਜੀ ਤੇ ਬਾਬਾ ਚੰਦ ਮਲ ਜੀ ਉਹ ਪ੍ਰੇਰਨਾ ਕਰਦੇ ਨਾਲ ਨਾਲ।
ਸ਼੍ਰੀ ਗੁਰੂ ਰਾਮਦਾਸ ਗੁਰਿਆਈ।
ਜਗ੍ਹਾ ਵਿਖਾਈ, ਮਹਾਰਾਜ ਆ ਉਹ ਥਾਂ ਹੈ ਜਿੱਥੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਮਿਲੀ ਸੀ। ਇਸ ਜਗ੍ਹਾ ਤੇ ਬਿਠਾ ਕੇ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਵਾਇਆ ਸੀ।
ਇਸ ਥਲ ਬੈਠ ਦਈ ਸੁਖਦਾਈ।
ਮਹਾਰਾਜ ਇਸ ਜਗ੍ਹਾ ਤੇ ਬੈਠ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਦਿੱਤੀ ਸੀ ਤੀਸਰੇ ਪਾਤਸ਼ਾਹ ਨੇ।
ਤੈ ਦਰਸ਼ਨ ਕਰ ਅਦਕੀ ਆਨੰਦੇ।
ਜਦੋਂ ਗੁਰਿਆਈ ਅਸਥਾਨ ਦੇ ਦਰਸ਼ਨ ਕੀਤੇ ਨਾ ਛੇਵੇਂ ਪਾਤਸ਼ਾਹ, ਬੜਾ ਹੀ ਆਨੰਦ ਵਰਤਿਆ, ਆਪਣੇ ਵੱਡਿਆਂ ਨੂੰ ਚੇਤੇ ਕਰਕੇ ਯਾਦ ਕਰਕੇ ਮੱਥਾ ਟੇਕਿਆ ਤੇ ਆਨੰਦ ਹੀ ਆਨੰਦ ਹਿਰਦੇ ਚ ਵਰਤਿਆ।
ਸੋ ਥਲ ਜੋਰ ਹੱਥ ਬੋ ਬੰਦ।
ਬਾਰ ਬਾਰ ਹੱਥ ਜੋੜ ਕੇ ਮੱਥਾ ਟੇਕਦੇ ਬਲਿਆਰ ਜਾਈਏ ਇਸ ਥਾਂ ਤੋਂ ਜਿੱਥੇ ਬਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਪ੍ਰਾਪਤ ਹੋਈ। ਬਾਰ ਬਾਰ ਮੱਥਾ ਟੇਕਦੇ ਨਮਸਕਾਰ ਕਰਦੇ।
ਪੁਨ ਸੁੰਦਰ ਨੇ ਭਨਿਓ ਸੁਣਾਇਓ।
ਫਿਰ ਬਾਬਾ ਸੁੰਦਰ ਜੀ ਬੋਲੇ ਕਹਿਣ ਲੱਗੇ,
ਜਹਾਂ ਜਨਮ ਤੁਮਰੀ ਪਿਤ ਪਾਇਓ।
ਆਓ ਛੇਵੇਂ ਪਾਤਸ਼ਾਹ ਆ ਉਹ ਥਾਂ ਹੈ ਜਿੱਥੇ ਤੁਹਾਡੇ ਪਿਤਾ ਪੰਜਵੇਂ ਗੁਰਦੇਵ ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਭਾਰ ਭਨ ਮਥਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਇਹ ਉਹ ਥਾਂ ਹੈ ਜਿੱਥੇ ਗੁਰੂ ਅਰਜਨ ਸਾਹਿਬ ਨੇ ਪ੍ਰਕਾਸ਼ ਧਾਰਿਆ, ਤੁਹਾਡੇ ਪਿਤਾ ਦਾ ਜਿੱਥੇ ਪ੍ਰਕਾਸ਼ ਹੋਇਆ।
ਇਸ ਥਲ ਕੋ ਅਬ ਦਰਸ਼ਨ ਕਰੀਏ।
ਮਹਾਰਾਜ ਉਸ ਸਥਾਨ ਦੇ ਦਰਸ਼ਨ ਕਰੋ ਜਿੱਥੇ ਤੁਹਾਡੇ ਪਿਤਾ ਜੀ ਨੇ ਪ੍ਰਕਾਸ਼ ਧਾਰਿਆ।
ਇਹ ਪੂਰੇ ਆਪਣੋ ਪ੍ਰਥਮ ਵਿਚਰੀਏ।
ਨਗਰ ਤੁਹਾਡਾ ਪਹਿਲਾ ਪੁਸ਼ਤੈਨੀ ਨਗਰ ਇਹ ਕਹਿ ਸਕਦੇ ਹਾਂ।
ਰਾਏ ਬੇਲ ਚੰਬੇਲੀ ਕੇਰ।
ਮਹਾਰਾਜ ਜੀ ਦਰਸ਼ਨ ਕਰ ਰਹੇ ਸਨ, ਲਾਗੇ ਬੀਬੀ ਭਾਨੀ ਜਿੱਥੇ ਗੱਫੇ ਪਕਾਉਂਦੇ ਸੀ ਪ੍ਰਸ਼ਾਦਾ ਪਕਾਉਂਦੇ ਸੀ, ਆਖਿਆ ਇੱਥੇ ਤੁਹਾਡੇ ਜਿਹੜੇ ਬਜ਼ੁਰਗ ਸਨ ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪੂਜਨੀਕ ਮਾਤਾ ਔਰ ਤੁਹਾਡੇ ਸਤਿਕਾਰਯੋਗ ਦਾਦੀ ਜੀ ਗੁਰੂ ਅਮਰਦਾਸ ਸਾਹਿਬ ਦੀ ਸਪੁੱਤਰੀ ਇਹ ਜਗ੍ਹਾ ਤੇ ਬਹਿ ਕੇ ਪ੍ਰਸ਼ਾਦੇ ਪਕਾਉਂਦੀ ਸੀ। ਉਹ ਬੀਬੀ ਭਾਨੀ ਦੇ ਚੁੱਲ੍ਹੇ ਹੁਣ ਤਾਂ ਹੀ ਉੱਥੇ, ਹੁਣ ਤਾਂ ਸੰਗੇ ਮਰਮਰ ਲਾ ਕੇ ਬਣਾਏ ਹੋਏ ਰੱਖੇ ਹੋਏ ਯਾਦਗਾਰ। ਤੇ ਇਹਨੇ ਨੂੰ ਕਹਿੰਦੇ ਇੱਕ ਮਾਲੀ ਨਾ, ਇਹ ਬਚਨ ਹੋ ਹੀ ਰਹੇ ਸਨ। ਇੱਕ ਮਾਲੀ ਰਾਏ ਬੇਲ ਤੇ ਚੰਬੇਲੀ ਆਦਿਕ ਦੇ ਜਿਹੜੇ ਫੁੱਲ ਨੇ
ਲਿਆਇਉ ਮਾਲੀ ਫੂਲ ਕਨੇਰ।
ਮਾਲੀ ਬੜੇ ਵੱਡੇ ਫੁੱਲ ਲੈ ਕੇ ਆਇਆ।
ਹੋਏ ਪਰਸਨ ਬਖਸ਼ੋ ਬੋ ਦਰਬਾਰ।
ਹਾਰ ਬਣਾ ਕੇ ਲਿਆਇਆ ਮਹਾਰਾਜ। ਕਹਿੰਦੇ ਬੜਾ ਵਧੀਆ ਸਮੇਂ ਆਇਆ, ਉਹਨੂੰ ਖੁੱਲੀ ਮਾਇਆ ਦਿੱਤੀ ਮਹਾਰਾਜ ਜੀ ਨੇ, ਤੇ ਜਿੰਨੇ ਉਹ ਫੁੱਲ ਸਨ ਸਤਿਗੁਰਾਂ ਦੇ ਸਥਾਨ ਤੇ ਚੜਾਏ।
ਲੀ ਸਭ ਥਲ ਪਰ ਅਰਪੇ ਸਰਬਾ।
ਸਾਰੇ ਸਥਾਨਾਂ ਤੇ ਜਿੱਥੇ ਗੁਰੂ ਅਮਰਦਾਸ ਸਾਹਿਬ ਦਾ, ਗੁਰੂ ਰਾਮਦਾਸ ਪਾਤਸ਼ਾਹ ਦਾ, ਬੀਬੀ ਭਾਨੀ ਜੀ ਦਾ, ਪੰਜਵੇਂ ਪਾਤਸ਼ਾਹ ਦਾ ਸਥਾਨ, ਸਾਰੇ ਥਾਵਾਂ ਤੇ ਮਹਾਰਾਜ ਜੀ ਨੇ ਫੁੱਲ ਭੇਟਾ ਕੀਤੇ।
ਪਿਤਾ ਜਨਮ ਕੋ ਸੁਥਲ ਨਿਹਾਰਾ।
ਆਪਣੇ ਪਿਤਾ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ।
ਬੰਦਨ ਕੀਨ ਪ੍ਰੇਮ ਕੋ ਤਾਰਾ।
ਪ੍ਰੇਮ ਨਾਲ ਬੰਦਨਾ ਕੀਤੀ, ਮੱਥਾ ਟੇਕਿਆ।
ਗਨ ਫੂਲਨ ਕੇ ਭਰ ਕਰ ਅੰਜੁਲ।
ਦੀਆਂ ਬੁੱਕਾਂ ਭਰ ਭਰ ਕੇ ਭੇਟਾ ਕੀਤੀਆਂ।
ਅਰਪਣ ਕਰੇ ਬਿਸਦ ਬਰ ਮੁੰਜਲ।
ਚਿੱਟੇ ਰੰਗ ਦੇ ਫੁੱਲ ਸੀ ਮੰਜਲ, ਬੁੱਕਾਂ ਭਰ ਭਰ ਕੇ ਭੇਟ ਕੀਤੇ।
ਫੂਲਨ ਮਾਲ ਲਈ ਜੋ ਚੜਾ
ਫੁੱਲਾਂ ਦੀਆਂ ਮਲਾਵਾਂ ਲੈ ਕੇ ਚੜਾਈਆਂ ਹਨ।
ਚੰਦ ਮਲ ਗੁਰ ਘਰ ਪੈਰਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਇੱਕ ਫੁੱਲਾਂ ਦੀ ਮਾਲਾ ਭਾਈ ਚੰਦ ਮਲ ਨੇ ਲਈ, ਉਹ ਛੇਵੇਂ ਪਾਤਸ਼ਾਹ ਦੇ ਗਲ ਚ ਪਾਈ।
ਤਿਸਤੇ ਬਦੀ ਅਧਿਕਈ ਸ਼ੋਭਾ।
ਫੁੱਲਾਂ ਦੀ ਮਾਲਾ ਜਦੋਂ ਸਤਿਗੁਰਾਂ ਦੇ ਕੰਠ ਚ ਵੇਖੀ ਤੇ ਸਾਹਿਬ ਦੀ ਸ਼ੋਭਾ ਹੋਰ ਵੱਧ ਗਈ।
ਪਿਕ ਕਰ ਕਿਸ ਕੋ ਨੈ ਮਨ ਲੋਭਾ।
ਜਿਹੜਾ ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰੇ ਤੇ ਉਹਦਾ ਮਨ ਲੋਭੀ ਨਾ ਹੋ ਜਾਏ।
ਪੁਨ ਮੋਹਨ ਕਿਉ ਗਏ ਚੁਬਾਰੇ।
ਬਾਬੇ ਮੋਹਨ ਦਾ ਜਿਹੜਾ ਚੁਬਾਰਾ ਸੀ ਉੱਥੇ ਗਏ।
ਸੁੰਦਰ ਬੰਦਨ ਕਰਤੇ ਉਚਾਰੇ।
ਬਾਬਾ ਸੁੰਦਰ ਜੀ ਨੇ ਇੱਥੇ ਨਮਸਕਾਰ ਕੀਤੀ।
ਸ਼੍ਰੀ ਅਰਜਨ ਜੀ ਇਸ ਥਲ ਆਏ।
ਕਹਿਣ ਲੱਗੇ ਜੀ ਆਹ ਉਹ ਥਾਂ ਆ ਜਿੱਥੇ ਪੰਜਵੇਂ ਪਾਤਸ਼ਾਹ ਜੀ ਆਏ ਸਨ।
ਲੈਬੇ ਗੁਰਬਾਣੀ ਸਮੁਦਾਏ।
ਬਾਣੀ ਦੀਆਂ ਪੋਥੀਆਂ ਲੈਣ ਲਈ ਆਏ ਤੇ ਆ ਜਗ੍ਹਾ ਤੇ ਬੈਠੇ ਸਨ।
ਮੋਹਨ ਤੇਰੇ ਉੱਚੇ ਮੰਦਰ।
ਇੱਥੇ ਬਹਿ ਕੇ ਕਿਹਾ ਸੀ ਮੋਹਨ ਤੇਰੇ ਉੱਚੇ ਮੰਦਰ ਹਨ।
ਗੋਰੀ ਛੰਤ ਉਚਾਰੇ ਉਹ ਸੁੰਦਰ।
ਰਾਗ ਗੌੜੀ ਦੇ ਛੰਤ ਬਹਿ ਕੇ ਮਹਾਰਾਜ ਜੀ ਨੇ ਇੱਥੇ ਰਚੇ ਸਨ।
ਸ਼੍ਰੀ ਹਰਗੋਬਿੰਦ ਤਬ ਮੁਸਕਾਏ।
ਮਹਾਰਾਜ ਜੀ ਬੜੇ ਮੁਸਕਰਾਉਂਦੇ ਜਦੋਂ ਸੁਣਦੇ ਹਨ।
ਕਥਾ ਬਡਨ ਕੀ ਸੁਣਿਆ ਰਖਾਏ।
ਵੱਡਿਆਂ ਦੀ ਕਥਾ ਸੁਣ ਕੇ ਬੜੇ ਹੀ ਖੁਸ਼ ਹੁੰਦੇ, ਬੜੇ ਹੀ ਪ੍ਰਸੰਨ ਹੁੰਦੇ ਮਹਾਰਾਜ ਛੇਵੇਂ ਪਾਤਸ਼ਾਹ।
ਸੁੰਦਰ ਧਨ ਸਦਾ ਤੁਮ ਆਹੋ।
ਲੱਗੇ ਬਾਬਾ ਸੁੰਦਰ ਜੀ ਤੁਸੀਂ ਧਨ ਹੋ, ਤੁਸੀਂ ਸਦਾ ਹੀ ਧਨ ਹੋ।
ਕਥਾ ਗੁਰਨ ਕੀ ਸਗਰੀ ਲਹੋ।
ਤੁਸੀਂ ਗੁਰੂ ਸਾਹਿਬਾਂ ਦੀ, ਵੱਡਿਆਂ ਸਤਿਗੁਰਾਂ ਦੀ ਸਾਰੀ ਕਥਾ ਜਾਣਦੇ ਹੋ। ਬਾਬਾ ਸੁੰਦਰ ਜੀ ਤੁਸੀਂ ਧਨ ਹੋ।
ਅਪਰ ਸਥਾਨ ਮਾਨਨੀ ਜੋਏ।
ਹੋਰ ਵੀ ਜਿੰਨੇ ਸਥਾਨ ਨੇ ਇੱਥੇ ਗੁਰੂ ਸਾਹਿਬਾਂ ਦੇ।
ਕਰਵਾਓ ਦਰਸ਼ਨ ਅਬ ਸੋਏ।
ਉਹਨਾਂ ਦੇ ਵੀ ਦਰਸ਼ਨ ਕਰਾਓ।
ਸੁੰਦਰ ਬੰਦ ਹਾਥ ਬਖਾਨਾ।
ਬਾਬਾ ਸੁੰਦਰ ਜੀ ਨੇ ਹੱਥ ਜੋੜੇ ਕਹਿਣ ਲੱਗੇ
ਤੀਨ ਦਿਹੋਰੇ ਵੈਰ ਸਥਾਨਾ।
ਕਹਿਣ ਲੱਗੇ ਜੀ ਤਿੰਨ ਦਿਹੋਰੇ ਨੇ ਇੱਥੋਂ ਬਾਰ ਬਾਰ।
ਤਿੰਨ ਕੋ ਪੀ ਦਰਸ਼ਨ ਕਰ ਲੀਜੇ।
ਉਹਨਾਂ ਦੇ ਵੀ ਆਪ ਜੀ ਦਰਸ਼ਨ ਕਰ ਲਵੋ।
ਯਾਤਰਾ ਸਫਲ ਬਡਨ ਕੀ ਕੀਜੇ।
ਔਰ ਆਪਣੇ ਵੱਡਿਆਂ ਦੇ ਸਥਾਨਾਂ ਦੀ ਯਾਤਰਾ ਕਰਕੇ ਯਾਤਰਾ ਸਫਲ ਕਰੋ।
ਸੁਣ ਸਤਿਗੁਰ ਬੈਠੇ ਇੱਕ ਥਾਂ।
ਮਹਾਰਾਜ ਜੀ ਬੈਠ ਗਏ ਇੱਕ ਜਗ੍ਹਾ ਤੇ।
ਤਿਆਰੀ ਹਿਤ ਕੁਟੰਬ ਸਮੁਦਾਏ।
ਪਰਿਵਾਰ ਵੀ ਸਾਰਾ ਆ ਜਾਏ, ਮਹਿਲ ਵੀ ਆ ਜਾਣ ਤੇ ਉਹਨਾਂ ਨੂੰ ਵੀ ਲੈ ਚੱਲੀਏ ਦਿਓਰਿਆਂ ਤੇ, ਜਿਹੜੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦਾ ਜਿੱਥੇ ਮਾਤਾ ਭਾਨੀ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ, ਉਹ ਸਥਾਨਾਂ ਦੇ ਦਰਸ਼ਨਾਂ ਨੂੰ ਚੱਲੇ ਹਨ।
ਤੇਰੇ ਸਰਬਈ ਬਹੁ ਨਰ ਸਾਥ।
ਸਾਰੀ ਸੰਗਤ ਸਿੱਖ ਨਾਲ ਨੇ।
ਤ੍ਰਿਪਤੇ ਨੇ ਦਰਸੇ ਗੁਰਨਾਥ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦੇ। ਵੇਖੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦਾ ਕਥਾ ਲਿਖਣ ਦਾ ਤਰੀਕਾ, ਇੱਥੇ ਬੈਠਿਆਂ ਸਾਨੂੰ ਸਾਰੇ ਸਥਾਨਾਂ ਦੇ ਦਰਸ਼ਨ ਕਰਾ ਰਹੇ ਨੇ। ਦੱਸੋ ਭਲਾ ਆਪਾਂ ਦੇਣ ਦੇ ਸਕਦੇ ਹਾਂ ਮਹਾਂ ਕਵੀ ਜੀ ਦਾ? ਕਿੱਡਾ ਵੱਡਾ ਪਰਉਪਕਾਰ ਉਹਨਾਂ ਮਹਾਂਪੁਰਖਾਂ ਸਾਡੇ ਤੇ ਕੀਤਾ। ਗੋਇੰਦਵਾਲ ਸਾਹਿਬ ਦੀ ਯਾਤਰਾ ਸਾਨੂੰ ਸਾਰਿਆਂ ਨੂੰ ਕਰਾ ਦਿੱਤੀ, ਕਿੱਲੀ ਸਾਹਿਬ ਦੇ ਦਰਸ਼ਨ ਕਰਾ ਦਿੱਤੇ, ਪੰਜਵੇਂ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਦੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਖੂਹ ਦੇ ਦਰਸ਼ਨ ਕਰਾ ਦਿੱਤੇ ਹੈ, ਚੂੜਾ ਵੀ ਛਕਾ ਦਿੱਤਾ ਉੱਥੋਂ, ਛੇਵੇਂ ਪਾਤਸ਼ਾਹ ਨੇ ਛਕਿਆ, ਇਉਂ ਜਾਪਿਆ ਵੀ ਆਪਾਂ ਵੀ ਛਕਿਆ ਸਾਰਿਆਂ ਨੇ, ਇਹੋ ਜਿਹਾ ਆਨੰਦ ਵਰਤਿਆ। ਕਿੱਡਾ ਵੱਡਾ ਪਰਉਪਕਾਰ ਮਹਾਂਕਵੀ ਜੀ ਕਰਦੇ, ਸਾਨੂੰ ਸਾਰਿਆਂ ਨੂੰ ਦਰਸ਼ਨ ਕਰਾ ਰਹੇ, ਮਾਨਸਿਕ ਦਰਸ਼ਨ ਨੇ, ਸੁਰਤ ਕਰਕੇ ਸਾਰਿਆਂ ਦੇ ਸਥਾਨਾਂ ਦੇ ਜਿਹੜੇ ਗਏ ਹੋਏ ਨੇ ਗੋਇੰਦਵਾਲ ਸਾਹਿਬ, ਦਰਸ਼ਨ ਕੀਤੇ, ਕਥਾ ਸੁਣਦਿਆਂ ਸੁਣਦਿਆਂ ਸਭ ਦਾ ਧਿਆਨ ਉੱਥੇ ਇਕੱਲੇ ਇਕੱਲੇ ਥਾਂ 'ਤੇ ਪਹੁੰਚ ਜਾਂਦਾ ਹੈ। ਤੋ ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਸਭ ਦਾ ਇਹ ਗਾਵਿਆ ਸੁਣਿਆ ਸਾਹਿਬ ਥਾਂ ਪਾਵਣ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ